And now, News Takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਹਿੰਦੇ ਲੋਕਾਂ ਨੂੰ ਰਾਹਤ ਦੀ ਬੜੀ ਲੋੜ ਹੈਗੀ ਆ, ਤੇ GST ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਦੇਣ ਦੀ ਉਹਨਾਂ ਨੇ ਅਨਾਊਂਸਮੈਂਟ ਕਰਨੀ ਆ।
ਰਾਹਤ ਦੀ ਲੋੜ ਉਹਨਾਂ ਨੂੰ ਆਪ ਨੂੰ ਵੀ ਆ।
ਹਾਂ, ਸਹੀ ਗੱਲ ਆ, ਐਗਜੈਕਟਲੀ। ਸੋ ਇਹ ਲੋਕਾਂ ਦੀ ਰਾਹਤ ਹੈ ਜਾਂ ਆਪਣੀ ਰਾਹਤ ਦਾ ਉਹ ਪ੍ਰਬੰਧ ਕਰ ਰਹੇ ਨੇ? ਕਿਉਂਕਿ ਉਹਦੇ ਬਾਰੇ ਗੱਲ ਕਰਦੇ ਹਾਂ ਕਿ ਇਹ ਜਿਹੜੀ ਉਹਨਾਂ ਦੀ ਪ੍ਰਪੋਜ਼ਲ ਆ, ਇਹ ਕਿਵੇਂ ਇੱਕ ਜੀਵਨਦਾਨ ਬਣ ਸਕਦੀ ਹੈ ਲਿਬਰਲ ਪਾਰਟੀ ਵਾਸਤੇ, ਬਣ ਵੀ ਸਕਦੀ ਹੈ ਕਿ ਨਹੀਂ, ਉਹਦੇ ਬਾਰੇ ਵੀ ਗੱਲ ਕਰਾਂਗੇ। ਪਰ ਜੋ ਵਾਸੂ ਜੀ, ਅੱਜ ਤੱਕ ਕਨਸੋਆਂ ਆ ਰਹੀਆਂ ਨੇ ਕਿ 2 ਮਹੀਨੇ ਵਾਸਤੇ ਕੁਝ ਚੀਜ਼ਾਂ ਦੇ ਉੱਪਰੋਂ GST ਹਟਾਉਣ ਦੀ ਗੱਲ ਕਹਿ ਰਹੇ ਨੇ ਜਾਂ ਕਰਨਗੇ ਪ੍ਰਧਾਨ ਮੰਤਰੀ। ਸੋ ਜਸਟ ਬਿਫੋਰ ਦੀ ਹੋਲੀਡੇ ਸੀਜ਼ਨ ਕੁਝ ਆਈਟਮਸ ਜਿਨ੍ਹਾਂ ਦੇ ਵਿੱਚ ਬੱਚਿਆਂ ਦਾ ਅੱਛਾ, ਇਸ ਤਰ੍ਹਾਂ ਦੀ ਤਜਵੀਜ਼ ਪਿਛਲੇ ਦਿਨੀ NDP ਦੇ ਲੀਡਰ ਜਗਮੀਤ ਸਿੰਘ ਨੇ ਫਲੋਟ ਕੀਤੀ ਸੀ। ਜਿਹੜੀਆਂ ਜਿਹੜੀਆਂ ਚੀਜ਼ਾਂ ਅਸੈਂਸ਼ੀਅਲਸ ਉਹਨਾਂ ਨੇ ਜ਼ਿਕਰ ਕੀਤਾ ਸੀ, ਜੋ ਹਜੇ ਸੁਣਨ ਨੂੰ ਮਿਲ ਰਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਆਪਣੀ ਇਸ GST ਹੋਲੀਡੇ ਜਾਂ GST ਦੀ ਰਿਆਇਤ ਵਾਲੀ ਸੂਚੀ ਦੇ ਵਿੱਚ ਸ਼ਾਇਦ ਉਨੀਆਂ ਚੀਜ਼ਾਂ ਤਾਂ ਨਾ ਹੋਣ, ਪਰ ਫਿਰ ਵੀ ਕਾਫੀ ਆਈਟਮਸ ਇਹਦੇ ਵਿੱਚ ਸ਼ਾਮਲ ਹੋਣਗੀਆਂ।
ਸੋ ਬੇਸਿਕ ਅਸੈਂਸ਼ੀਅਲਸ ਦੇ ਉੱਤੋਂ GST ਹਟਾਉਣ ਦੀ ਗੱਲ ਕੀਤੀ ਸੀ ਜਗਮੀਤ ਸਿੰਘ ਨੇ, ਤੇ ਹੁਣ ਇਹ ਕਿਹਾ ਜਾ ਰਿਹਾ ਕਿ ਜਸਟਿਨ ਟਰੂਡੋ 2 ਮਹੀਨਿਆਂ ਵਾਸਤੇ ਲਗਭਗ ਉਹੀ ਸੂਚੀ ਜਿਹੜੀ ਹੈ ਉਹਦੇ ਤੋਂ GST ਹਟਾਉਣ ਲਈ ਰਾਜ਼ੀ ਹੋ ਗਏ ਨੇ, ਤੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਅਗਲੇ ਸਾਲ ਸਪ੍ਰਿੰਗ ਦੇ ਵਿੱਚ $250-$250 ਦੇ ਚੈੱਕ ਵੀ ਭੇਜੇ ਜਾਣਗੇ ਸਾਰੇ ਕੈਨੇਡੀਅਨਸ ਨੂੰ ਜਿਨ੍ਹਾਂ ਦੀ ਆਮਦਨ ਸਾਲਾਨਾ 1.5 ਲੱਖ ਤੋਂ ਘੱਟ ਹੈ।
ਪਿਛਲੇ ਦਿਨੀ ਰਿਪੋਰਟ ਇਹ ਵੀ ਆਈ ਹੈ ਕਿ ਜਿਹੜਾ ਫਿਸਕਲ ਗਾਰਡ ਰੇਲ ਸਰਕਾਰ ਨੇ ਆਪਣੇ ਵਾਸਤੇ ਖੁਦ ਸਥਾਪਿਤ ਕੀਤਾ ਸੀ, ਉਹ ਫਿਸਕਲ ਗਾਰਡ ਰੇਲ ਤੋਂ ਕਿਤੇ ਅੱਗੇ ਸਰਕਾਰ ਨਿਕਲ ਚੁੱਕੀ ਹੋਣੀ ਹੈ। ਜਿਹੜਾ ਸੀ ਨਾ ਵੀ ਡੈਟ ਟੂ GDP ਰੇਸ਼ੋ ਦੇ ਮੁਤਾਬਕ ਚਿੰਤਾ ਨਾ ਕਰੋ, ਸਾਡਾ ਜੇ ਖਰਚਾ, ਜੇ ਸਾਡਾ ਡੈਫੀਸਿਟ ਵਧੀ ਜਾਂਦਾ, ਸਾਡੀ GDP ਦੇ GDP ਵੀ ਤਾਂ ਵੱਧਦੀ ਪਈ ਆ, ਵੀ ਇੱਦਾਂ ਕੋਈ ਚਿੰਤਾ ਵਾਲੀ ਗੱਲ ਨਹੀਂ ਆ। ਪਰ ਵਾਸੂ ਜੀ, ਹਲੇ ਤੱਕ ਸਾਨੂੰ ਪਤਾ ਫਾਲ ਇਕਨੋਮਿਕ ਸਟੇਟਮੈਂਟ ਦੇ ਰਾਹੀਂ ਜੋ ਸਾਨੂੰ ਪਤਾ ਲੱਗਣਾ ਸੀ ਕਿ ਅਪਡੇਟਡ ਫਾਈਨੈਂਸ਼ੀਅਲਸ ਦੀ ਸਥਿਤੀ ਹੈ ਕਿ ਉਹ ਫਾਲ ਇਕਨੋਮਿਕ ਸਟੇਟਮੈਂਟ ਅਜੇ ਤੱਕ ਆਈ ਕੋਈ ਨਹੀਂ, ਤੇ ਉਹਦੇ ਵਿੱਚ ਜਿਹੜਾ ਆਲਰੇਡੀ ਡੈਫੀਸਿਟ ਪਹਿਲਾਂ ਇਹਨਾਂ ਨੇ ਕਿਹਾ ਸੀ ਸਰਕਾਰ ਨੇ ਕਿ 40 ਬਿਲੀਅਨ ਤੋਂ ਥੱਲੇ ਰੱਖਾਂਗੇ,
ਦੈਟ ਵਾਸ ਫੋਰ ਲਾਸਟ ਈਅਰ
ਵੀ ਇਸ ਸਾਲ ਵੀ ਜਿਹੜਾ ਡੈਫੀਸਿਟ ਹੋਏਗਾ ਵੀ ਉਹ 40 ਤੋਂ $40 ਬਿਲੀਅਨ ਦੇ ਨੇੜੇ ਤੇੜੇ ਸੀ, ਵੀ ਉਹ ਤੋਂ ਕਿਤੇ ਜ਼ਿਆਦਾ ਹੈ, 46-47 ਬਿਲੀਅਨ ਦੇ ਨੇੜੇ ਪਹੁੰਚਿਆ ਹੋਣਾ।
ਯਾ, ਉਹ ਪਿਛਲੇ ਸਾਲ ਦਾ ਸੀਗਾ, ਪਿਛਲੇ ਸਾਲ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਅਸੀਂ 2023-24 ਦਾ ਜਿਹੜਾ ਡੈਫੀਸਿਟ ਆ ਉਹ 40 ਬਿਲੀਅਨ ਤੋਂ ਥੱਲੇ ਰੱਖਾਂਗੇ, ਤੇ ਉਹ ਉਹਨਾਂ ਨੇ ਇਸ ਵਾਰ ਜਦੋਂ ਬਜਟ ਅਨਾਊਂਸ ਕੀਤਾ ਇਸ ਸਾਲ ਵਾਲਾ 2024-25 ਵਾਲਾ, ਉਹ ਚ ਉਹਨਾਂ ਨੇ ਕਿਹਾ ਦੇਖ ਲਓ 2023-24 ਦਾ ਡੈਫੀਸਿਟ 40 ਬਿਲੀਅਨ ਹੀ ਰਿਹਾ। ਫਿਰ PBO ਨੇ ਰਿਪੋਰਟ ਜਾਰੀ ਕੀਤੀ ਸੀ, ਕਹਿੰਦੇ ਜਦੋਂ ਫਾਈਨਲ ਨੰਬਰ ਆਣਗੇ
ਉਹ ਵੀ ਫਾਈਨਲ ਨੰਬਰ ਤੱਕ ਆਏ ਨਹੀਂ,
ਸੋ ਕਹਿੰਦੇ ਉਹਦੇ ਵਿੱਚ ਤੁਸੀਂ ਦੇਖਿਓ ਵੀ ਉਹ ਡੈਫੀਸਿਟ ਤਕਰੀਬਨ 47 ਬਿਲੀਅਨ ਹੋਏਗਾ, ਤੇ ਇਸ ਸਾਲ ਦਾ ਡੈਫੀਸਿਟ ਵੀ ਉਹਦੇ ਉਸ ਤੋਂ ਜ਼ਿਆਦਾ ਹੀ ਹੋਣਾ ਦੇ ਸਾਰ ਨਹੀਂ ਹੈਗੇ,
ਜੇ ਇੱਦਾਂ ਦੀਆਂ ਚੀਜ਼ਾਂ ਕਰਦੇ ਰਹੇ ਫਿਰ ਤਾਂ ਜ਼ਿਆਦਾ ਹੀ ਹੋਣਾ।
ਬਿਲਕੁਲ, ਸੋ ਇੱਕ ਤਾਂ ਐਂਗਲ ਇਹ ਹੈ ਵੀ ਪੈਸੇ ਹੈ ਨਹੀਂ, ਫਿਰ ਵੀ ਪੈਸੇ ਖਰਚ ਕੀਤੇ ਜਾ ਰਹੇ ਨੇ, ਪਰ ਇਸ ਵੇਲੇ ਇਸ ਮਾਈਨੋਰਿਟੀ ਸਰਕਾਰ ਦੀ ਮਜਬੂਰੀ ਬਣ ਚੁੱਕੀ ਹੈ ਕਿ ਇਹ ਦੇਖੋ ਇੱਕ ਤਰ੍ਹਾਂ ਦਾ ਬੜਾ ਰਾਮਬਾਨ ਕਿਸਮ ਦਾ ਇਹਨਾਂ ਦਾ ਇੱਕ ਸਟੈਪ ਹੈ। ਕਿਉਂ? ਕਿਉਂਕਿ ਹਾਊਸ ਦੇ ਵਿੱਚ ਇਸ ਵੇਲੇ ਕੋਈ ਕੰਮ ਚੱਲ ਨਹੀਂ ਰਿਹਾ, ਹਾਊਸ ਆਫ ਕਾਮਨਸ ਦੇ ਵਿੱਚ 1.5-2 ਮਹੀਨੇ ਤੋਂ ਕੰਮਕਾਜ ਠੱਪ ਆ, ਤੇ ਉਹਨੂੰ ਅੱਗੇ ਤੋਰਨ ਵਾਸਤੇ ਸਮਝ ਨਹੀਂ ਸੀ ਆ ਰਹੀ ਸਰਕਾਰ ਨੂੰ ਵੀ ਕੀਤਾ ਕੀ ਜਾਵੇ, ਕਿਉਂਕਿ NDP ਵਾਲੇ ਵੀ ਜਿਹੜੇ ਡਾਂਸਿੰਗ ਪਾਰਟਨਰ ਰਹੇ ਨੇ ਲਿਬਰਲ ਸਰਕਾਰ ਦੇ ਫੋਰ ਦਾ ਲੌਂਗੈਸਟ ਟਾਈਮ, ਉਹ ਵੀ ਬੈਠ ਕੇ ਤਮਾਸ਼ਾ ਦੇਖ ਰਹੇ ਸੀ।
ਅਸੀਂ ਪਰਸੋਂ ਬੜੀ ਡਿਟੇਲ ਦੇ ਵਿੱਚ ਇਹ ਸਾਰੀ ਗੱਲ ਕੀਤੀ ਸੀ ਵੀ ਹਾਊਸ ਆਫ ਕਾਮਨਸ ਦੇ ਵਿੱਚ ਆ ਜਿਹੜਾ ਗ੍ਰਿਡਲੌਕ ਬਣਿਆ ਹੋਇਆ ਲਗਭਗ 8 ਹਫ਼ਤੇ ਤੋਂ, ਉਹਦੇ ਪਿੱਛੇ ਰੀਜ਼ਨਸ ਕੀ ਨੇ?
ਤੇ ਉਦੋਂ ਅਸੀਂ ਇਹ ਵੀ ਗੱਲ ਕੀਤੀ ਸੀ ਕਿ ਮੋਸਟ ਲਾਈਕਲੀ ਸਿਨੈਰੀਓ ਵੁੱਡ ਬੀ ਕਿ ਕਿਸੇ ਨਾ ਕਿਸੇ ਕਾਰਨ ਵਜੋਂ NDP ਲਿਬਰਲਸ ਨੂੰ ਸਪੋਰਟ ਕਰਕੇ ਇਸ ਡੈਡਲੌਕ ਨੂੰ ਤੋੜ ਦੇਗੀ। ਹੁਣ ਪਿਛਲੇ ਦਿਨੀ ਜਗਮੀਤ ਸਿੰਘ ਨੇ ਇੱਕ ਪ੍ਰਪੋਜ਼ਲ ਪੇਸ਼ ਕੀਤਾ, ਉਹ ਕਹਿੰਦੇ ਕਿ ਸਾਨੂੰ GST ਹਟਾ ਦੇਣੀ ਚਾਹੀਦੀ ਫਰੋਮ ਅਸੈਂਸ਼ੀਅਲ ਕਮੋਡਿਟੀਜ਼। ਉਸ ਤੋਂ ਬਾਅਦ ਜਸਟਿਨ ਟਰੂਡੋ ਨੇ ਦੇਖਿਆ ਵੀ ਤਾਂ ਮੌਕਾ ਹੈ, ਤੇ ਉਹਨਾਂ ਨੇ ਅਨਾਊਂਸ ਕਰਤਾ, ਹੁਣ ਕਰਨਗੇ ਅੱਜ, ਉਹਦੇ ਬਾਰੇ ਖਬਰਾਂ ਆਉਣ ਲੱਗ ਪਈਆਂ ਨੇ ਕਿ 2 ਮਹੀਨੇ ਵਾਸਤੇ ਅਸੀਂ ਇੱਕ ਲਿਸਟ ਦੇ ਉੱਤੋਂ ਆਫ ਅਸੈਂਸ਼ੀਅਲ ਕਮੋਡਿਟੀਜ਼ ਜਿਹ ਚ ਬੀਅਰ ਤੇ ਵਾਈਨ ਵੀ ਹੈ, ਉਹ ਤੋਂ ਅਸੀਂ GST ਹਟਾ ਦਿਆਂਗੇ, ਤੇ ਨਾਲ ਕੈਨੇਡੀਅਨਸ ਨੂੰ ਰਾਹਤ ਪ੍ਰਦਾਨ ਕਰਨ ਵਾਸਤੇ ਅਸੀਂ $250-$250 ਦੇ ਚੈੱਕ ਵੀ ਭੇਜਾਂਗੇ ਅਗਲੇ ਸਾਲ ਸਪ੍ਰਿੰਗ ਦੇ ਵਿੱਚ। ਹੁਣ ਇਹ ਇਹਦੇ ਵਾਸਤੇ ਕੱਲ ਹੀ ਜਗਮੀਤ ਸਿੰਘ ਨੇ ਅਨਾਊਂਸ ਕਰਤਾ ਨਾਲ ਦੇ ਨਾਲ ਹੀ ਬਿਆਨ ਜਾਰੀ ਕਰਕੇ, ਕਹਿੰਦੇ ਦੇਖੋ ਇਹ ਤਾਂ ਸਾਡੀ ਜਿੱਤ ਹੋਈ ਹੈ, ਐਨਡੀਪੀ ਦੀ ਵਿਨ ਹੈ, ਐਨਡੀਪੀ ਨੇ ਮੰਗਾਂ ਆਪਣੀਆਂ ਮਨਵਾ ਲਈਆਂ,
ਇੱਕ ਵਾਰ ਫਿਰ ਅਸੀਂ ਉਹਨਾਂ ਕੈਨੇਡੀਅਨਸ ਵਾਸਤੇ ਰਾਹਤ ਹਾਸਲ ਕਰਵਾਉਣ ਦੇ ਵਿੱਚ ਕਾਮਯਾਬ ਰਹੇ ਹਾਂ ਜਿਹੜੇ ਕੈਨੇਡੀਅਨਸ ਕੋਸਟ ਆਫ ਲਿਵਿੰਗ ਕਰਕੇ ਤੇ ਇਸ ਵੇਲੇ ਮਹਿੰਗਾਈ ਦੇ ਪ੍ਰੈਸ਼ਰ ਕਰਕੇ ਦੁਸ਼ਵਾਰ ਹੋਏ ਪਏ।
ਜਗਮੀਤ ਸਿੰਘ ਨੇ ਕੱਲ ਸਪਸ਼ਟ ਕਰਤਾ ਕਿ ਉਹ ਇਸ ਪ੍ਰਪੋਜ਼ਲ ਨੂੰ ਸਪੋਰਟ ਕਰਨਗੇ। ਸਵਾਲ ਹੁਣ ਇਹ ਹੈ ਕਿ ਇਹ ਜਿਹੜਾ ਪ੍ਰਪੋਜ਼ਲ ਆ ਇਹ ਤੇ ਪੈਸੇ ਖਰਚ ਹੋਣੇ ਨੇ, ਤੇ ਪੈਸੇ ਜੇ ਖਰਚ ਹੋਣਗੇ ਤਾਂ ਫਿਰ ਉਹਦੇ ਵਾਸਤੇ ਪਾਰਲੀਮੈਂਟ ਤੋਂ ਮਨਜ਼ੂਰੀ ਲੈਣੀ ਪੈਣੀ ਹੈ, ਉਹ ਸਪਲਾਈ ਬਿੱਲ ਹੁੰਦਾ। ਸੋ ਸਵਾਲ ਹੁਣ ਇਹ ਹੈ ਕਿ ਇਹ ਜਿਹੜੇ ਦੋ ਮੈਜਰਸ ਜੋ ਅਜੇ ਤੱਕ ਪਤਾ ਲੱਗੇ ਨੇ, ਬਾਕੀ ਦੀਆਂ ਹੋਰ ਡਿਟੇਲਸ ਆਣਗੀਆਂ, ਕਿ GST ਰਿਲੀਫ ਜਿਹੜਾ ਦੇਣਾ ਹੈ ਇਹਦੇ ਵਾਸਤੇ ਜਿਹੜੇ ਪੈਸੇ ਚਾਹੀਦੇ ਹੋਣਗੇ ਉਹ ਇੱਕ ਅਲੈਦਾ ਬਿੱਲ ਪੇਸ਼ ਕੀਤਾ ਜਾਏਗਾ ਜਾਂ ਫਿਰ ਇਹਨੂੰ ਫਾਲ ਇਕਨੋਮਿਕ ਸਟੇਟਮੈਂਟ ਦਾ ਹਿੱਸਾ ਬਣਾਇਆ ਜਾਏਗਾ।
ਫਾਲ ਇਕਨੋਮਿਕ ਸਟੇਟਮੈਂਟ ਅਜੇ ਤੱਕ ਵੀ ਸਟਿਲ ਵੇਟਿੰਗ ਫਾਰ ਦੈਟ। ਜੇ ਇਹ ਉਹਦਾ ਹਿੱਸਾ ਹੀ ਹੁੰਦਾ, ਜੇ ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚ ਇੱਕ ਤਾਂ ਹੁੰਦਾ ਤੁਸੀਂ ਅਪਡੇਟ ਕਰ ਦਿੰਦੇ ਹੋ ਕਿ ਦੇਖੋ ਜੀ ਹੁਣ ਤੱਕ ਅਸੀਂ ਪਹਿਲਾਂ ਕਿਹਾ ਸੀ ਇੰਨੇ ਖਰਚੇ ਹੋਣੇ ਸੀ, ਇੰਨੇ ਖਰਚੇ ਹੋ ਗਏ, ਜੇ ਤਾਂ ਗੱਲ ਉੱਥੇ ਮੁੱਕ ਜਾਂਦੀ ਆ ਫਿਰ ਤਾਂ ਉਹ ਉਹਦੇ ਉੱਪਰ ਕੋਈ ਵੋਟਿੰਗ ਹੋਣ ਦੀ ਲੋੜ ਨਹੀਂ, ਉਹ ਤਾਂ ਤੁਸੀਂ ਇੱਕ ਪ੍ਰੈਜੈਂਟੇਸ਼ਨ ਦੇ ਕੇ ਅਪਡੇਟ ਦੇ ਦਿੱਤੀ। ਜੇ ਉਹਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਫਾਲ ਇਕਨੋਮਿਕ ਸਟੇਟਮੈਂਟ ਹੁਣ ਤੱਕ ਇੰਨਾ ਖਰਚਾ ਹੋਇਆ, ਐਂਡ ਬਾਏ ਦ ਵੇ ਅਸੀਂ ਅੱਗੇ ਚੱਲ ਕੇ ਆਹ ਐਕਸਟਰਾ ਖਰਚਾ ਹੋਰ ਕਰਨਾ ਚਾਹੁੰਦੇ ਹਾਂ, ਫਿਰ ਉੱਥੇ ਹੋਣੀ ਵੋਟਿੰਗ, ਫਿਰ ਉਹ ਵਾਸੋ ਜੀ ਕੌਨਫੀਡੈਂਸ ਬਿੱਲ ਬਣ ਗਿਆ,
ਸਪਲਾਈ ਬਿੱਲ ਬਣ ਗਿਆ
ਜੀ,
ਤੇ ਉਹਦੇ ਵਾਸਤੇ ਇਹਦੇ ਤੇ ਵੋਟਿੰਗ ਹੋਏਗੀ,
ਵੋਟਿੰਗ ਹੋਣੀ ਆ,
ਤੇ ਉਸ ਤੋਂ ਵੀ ਪਹਿਲਾਂ ਡੈਡਲੌਕ ਤੋੜਨ ਵਾਸਤੇ ਵੀ ਐਨਡੀਪੀ ਦੇ ਸਮਰਥਨ ਦੀ ਲੋੜ ਹੈ।
ਕਰੈਕਟ।
ਤੇ ਜਗਮੀਤ ਸਿੰਘ ਨੇ ਅਜੇ ਤੱਕ ਇਹੀ ਕਿਹਾ ਕਿ ਇਸ ਪ੍ਰਪੋਜ਼ਲ ਦੇ ਉਹ ਹੱਕ ਵਿੱਚ ਨੇ, ਇਸ ਪ੍ਰਪੋਜ਼ਲ ਦੇ ਹੱਕ ਵਿੱਚ ਉਹ ਵੋਟ ਕਰਨਗੇ
ਜੀ,
ਪਰ ਕੀ ਉਹ ਪਹਿਲੀ ਗੱਲ ਡੈਡਲੌਕ ਤੋੜਨ ਵਾਸਤੇ ਵੀ ਵੋਟ ਕਰਨਗੇ, ਦੂਸਰੀ ਗੱਲ ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚ ਜੇਕਰ ਇਹਨੂੰ ਸ਼ਾਮਲ ਕੀਤਾ ਜਾਂਦਾ ਤਾਂ ਪੂਰੀ ਫਾਲ ਇਕਨੋਮਿਕ ਸਟੇਟਮੈਂਟ ਦੇ ਹੱਕ ਵਿੱਚ ਵੀ ਉਹ ਵੋਟ ਕਰਨਗੇ, ਜਾਂ ਉਹ ਸ਼ਰਤ ਰੱਖ ਦੇਣਗੇ ਕਿ ਨਹੀਂ ਇੱਕ ਸਟੈਂਡਲੋਨ ਬਿੱਲ ਹੋਵੇ ਜਿਹਦੇ ਵਿੱਚ ਸਿਰਫ ਤੇ ਸਿਰਫ ਇਹੀ ਦੋ ਮੈਜਰਸ ਹੋਣ, GST ਰਿਲੀਫ ਵਾਲੇ, ਅਸੀਂ ਸਿਰਫ ਇਹਨੂੰ ਹੀ ਸਪੋਰਟ ਕਰਨਾ, ਹੋਰ ਕੋਈ ਸਪੋਰਟ ਨਹੀਂ ਦੇਣੀ,
ਤੇ ਉਹਦੇ ਨਾਲ ਗ੍ਰਿਡਲੌਕ ਵੀ ਟੁੱਟ ਜੂਗਾ।
ਹਾਂ, ਸੋ ਗ੍ਰਿਡਲੌਕ ਤੋੜਨ ਵਾਸਤੇ ਪਹਿਲਾਂ ਵੋਟ ਕਰਨੀ ਪੈਣੀ, ਫਿਰ ਇਹ ਮਤਾ ਪੇਸ਼ ਹੋਏਗਾ
ਜੀ ਜੀ,
ਜੇ ਗ੍ਰਿਡਲੌਕ ਟੁੱਟੇਗਾ ਫਿਰ ਮਤਾ ਪੇਸ਼ ਹੋਏਗਾ, ਇੱਥੇ ਵੋਟਿੰਗ ਹੋਏਗੀ। ਸੋ ਜਗਮੀਤ ਸਿੰਘ ਕਿਹੜੇ ਕਿਹੜੇ ਮਤੇ ਨੂੰ ਸਪੋਰਟ ਕਰਨਗੇ, ਕਿਸ ਹੱਦ ਤੱਕ ਸਪੋਰਟ ਕਰਨਗੇ, ਪਰ ਜਗਮੀਤ ਸਿੰਘ ਦਾ ਜੋ ਅਸੀਂ ਪਿਛਲੇ 3 ਸਾਲਾਂ ਦੇ ਵਿੱਚ ਟਰੈਕ ਰੈਕਰਡ ਦੇਖਿਆ, ਨਾਨਾ ਕਰਤੇ ਪਿਆਰ ਤੁਮਹੀ ਸੇ ਕਰ ਬੈਠੇ, ਕਰਨਾ ਥਾ ਇਨਕਾਰ ਮਗਰ ਇਕਰਾਰ ਤੁਮਹੀ ਸੇ ਕਰ ਬੈਠੇ। ਸੋ ਇਹ ਹੁਣ ਲੱਗਦਾ ਵੀ ਉਹ ਇਕਰਾਰ ਜਿਹਾ ਇੱਕ ਵਾਰੀ ਦੁਬਾਰਾ ਹੋਏਗਾ, ਭਾਵੇਂ ਉਹਨਾਂ ਨੇ ਕਿਹਾ ਸੀ ਜਿਹੜੇ ਉਹ ਪੁਰਾਣੇ ਜਿਹੜੇ ਸਾਡੀਆਂ ਲਵ ਲੈਟਰਸ ਨੇ, ਜਿਹੜਾ ਉਹ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਅਸੀਂ ਉਹ ਪਾੜ ਕੇ ਸੁੱਟਤਾ, ਕਿ ਜਿਹੜੀਆਂ ਉਹ ਪ੍ਰੇਮ ਭਰੇ ਖੱਤ ਅਸੀਂ ਪਾੜ ਕੇ ਸੁੱਟ ਦਿੱਤੇ ਨੇ,
ਟੁਕੜੇ
ਟੁਕੜੇ ਕਰਤੇ, ਪਰ ਉਹਦੇ ਬਾਵਜੂਦ ਅਸੀਂ ਇਹ ਗੱਲ ਕਰਦੇ ਸੀ ਵੀ ਕਿਸੇ ਨਾ ਕਿਸੇ ਕਾਰਨ ਵਜੋਂ ਇਹ ਸਪੋਰਟ ਕਰਕੇ ਡੈਡਲੌਕ ਨੂੰ ਤੋੜਨਗੇ ਹੀ।
ਅੱਛਾ, ਹੁਣ ਵਾਸੂ ਜੀ ਇਹਦੇ ਵਿੱਚ ਗੱਲ ਦੇਖਣ ਵਾਲੀ ਇੱਕ ਇਹ ਵੀ ਆ, ਉਹਨਾਂ ਸਾਰੇ ਜਿਹੜੇ ਰਿਲੀਫ ਮੈਜਰਸ ਨੇ, ਜਦੋਂ ਜਗਮੀਤ ਸਿੰਘ ਨੇ ਅਨਾਊਂਸਮੈਂਟ ਕੀਤੀ ਸੀ ਨਾ, ਜਦੋਂ ਉਹਨਾਂ ਨੇ ਤੇ ਇਹ ਕਿਹਾ ਸੀ ਕਿ ਅਸੈਂਸ਼ੀਅਲਸ ਦੇ ਉੱਪਰੋਂ GST ਪੱਕੇ ਤੌਰ ਤੇ ਹਟਾ ਦੇਣੀ ਚਾਹੀਦੀ ਆ, ਫਿਰ ਸਵਾਲ ਇਹ ਸੀ ਪੈਸੇ ਕਿੰਨੇ ਲੱਗਣਗੇ। ਉਹਨਾਂ ਨੇ ਉਦੋਂ ਕਿਹਾ ਸੀ $5 billion ਲੱਗੂ ਇੱਥੇ, $5 billion ਫੋਰ ਦਾ ਈਅਰ। ਜੇ ਹੁਣ ਇਹ ਰਿਲੀਫ 2 ਮਹੀਨੇ ਵਾਸਤੇ ਹੀ ਆ, ਪਲੱਸ ਔਨ ਟੋਪ ਉਹ $250-$250 ਦੇ ਚੈੱਕ ਵੀ ਵੰਡਣੇ ਨੇ, ਸੋ ਆਈ ਥਿੰਕ ਇਟਸ ਫੇਅਰ ਟੂ ਸੇ ਕਿ ਦਿਸ ਇਜ਼ ਗੋਇੰਗ ਟੂ ਬੀ ਅਪਵਰਡਸ ਆਫ $1 billion, $1 billion ਤੋਂ ਵੀ ਵੱਧ ਦਾ ਇਹ ਖਰਚੇ ਵਾਲੀ ਕਵਾਇਦ ਆ। ਅਤੇ ਇਹ ਜੇ ਤੁਸੀਂ ਕੰਪੇਅਰ ਕਰਦੇ ਹੋ ਕਿ ਬਲੌਕ ਕਿਬੈਕਵਾ ਨੇ ਕਿਹੜੀ ਮੰਗ ਰੱਖੀ ਸੀ, ਉਹ ਕਹਿੰਦੇ ਸੀ ਸੀਨੀਅਰਸ ਦੀ ਪੈਨਸ਼ਨ ਦੇ ਵਿੱਚ ਵਾਧਾ ਕਰੋ, ਜਿਨ੍ਹਾਂ ਦੀ ਉਮਰ 75 ਸਾਲ ਤੋਂ ਘੱਟ ਆ, ਵੀ 65+ ਵਾਲਿਆਂ ਦੀ ਵੀ ਓਲਡ ਏਜ ਸਿਕਿਉਰਿਟੀ ਦੇ ਵਿੱਚ 10% ਵਾਧਾ ਕਰੋ, ਉਹ ਸੀ $16 billion ਓਵਰ 4 ਈਅਰਸ। ਸੋ ਉਹ ਤਕਰੀਬਨ ਔਨ ਐਵਰੇਜ ਪੈਂਦਾ ਸਾਲ ਦਾ $4 billion, ਅਤੇ ਇਹ ਫਿਰ ਸਰਕਾਰ ਵਾਸਤੇ ਥੋੜ੍ਹਾ ਸਸਤਾ ਸੌਦਾ। ਪਰ ਤਾਂ ਵੀ ਵਾਸੂ ਜੀ, ਜਦੋਂ ਆਲਰੇਡੀ ਸਾਡੀ ਨੈਸ਼ਨਲ ਡੈਟ ਇੰਨੀ ਵਧੀ ਹੋਈ ਆ, ਸਾਡੀ ਡੈਟ ਟੂ GDP ਰੇਸ਼ੋ ਵੀ ਜੋ ਸਰਕਾਰ ਵੱਲੋਂ ਪਹਿਲਾਂ ਭਰੋਸੇ ਦਵਾਏ ਗਏ ਸੀ, ਉਹ ਤੋਂ ਹੁਣ ਅੱਗੇ ਟੱਪਦੀ ਨਜ਼ਰ ਆ ਰਹੀ ਆ, ਅਤੇ ਵਾਸੂ ਜੀ ਉਹਦੇ ਵਿੱਚ $1 billion ਦਾ ਇਸ ਤਰ੍ਹਾਂ ਦਾ ਲੋਕ ਲੁਭਾਊ ਇੱਕ ਫੈਸਲਾ ਕਰਨਾ, ਕਿ ਇਸ ਗੱਲ ਦਾ ਵੀ ਸੰਕੇਤ ਆ ਕਿ ਗ੍ਰਿਡਲੌਕ ਤਾਂ ਟੁੱਟੂ ਹੀ ਟੁੱਟੂ, ਜਿਹੜੇ ਉਹ $250-$250 ਦੇ ਚੈੱਕ ਅਗਲੇ ਸਾਲ ਆਉਣਗੇ ਉਹ
ਸਪਰਿੰਗ
ਦੇ ਵਿੱਚ, ਸੋ ਉਹ ਫਰਵਰੀ ਆ ਕਿ ਮਾਰਚ ਆ, ਤਾਂ ਕੀ ਫਿਰ ਇਲੈਕਸ਼ਨ ਛੇਤੀ ਹੋ ਸਕਦਾ?
ਸੋ ਇਹੀ, ਸੋ ਸਪਰਿੰਗ ਇਲੈਕਸ਼ਨ ਦੇ ਸੰਕੇਤ ਨੇ ਇਹਦੇ ਵਿੱਚ। ਤੇ ਇਹ ਜਿਹੜੀ ਵੱਡੀ ਗੱਲ ਵਿਜੇ ਜੀ, $1 billion, $4 billion, ਮੈਨੂੰ ਨੀ ਲੱਗਦਾ ਲਿਬਰਲ ਪਾਰਟੀ ਜਾਂ ਜਸਟਿਨ ਟਰੂਡੋ ਅਜੇ ਉਹਦੀ ਪਰਵਾਹ ਕਰ ਰਹੇ ਨੇ, ਅਜੇ ਉਹਨਾਂ ਨੂੰ ਵੋਟਾਂ ਨਜ਼ਰ ਆ ਰਹੀਆਂ ਨੇ। ਸੋ ਸਾਰੇ ਹੀ ਕੈਨੇਡੀਅਨਸ ਜਿਨ੍ਹਾਂ ਦੀ ਆਮਦਨ $1.5 lakh ਤੋਂ ਘੱਟ ਹੈ ਸਲਾਨਾ, ਜੇ ਉਹਨਾਂ ਨੂੰ $250-$250 ਦੇ ਚੈੱਕ ਦਿੱਤੇ ਜਾਂਦੇ ਨੇ, ਤੇ ਕ੍ਰਿਸਮਸ ਤੋਂ ਪਹਿਲਾਂ 2 ਮਹੀਨਿਆਂ ਵਾਸਤੇ ਇੱਕ GST ਵਕੇਸ਼ਨ ਦਿੱਤੀ ਜਾਂਦੀ ਹੈ ਔਨ ਸਰਟਨ ਅਸੈਂਸ਼ੀਅਲ ਗੁੱਡਸ ਇਨਕਲੂਡਿੰਗ ਬੀਅਰ ਐਂਡ ਵਾਈਨ, ਤੇ ਫਿਰ ਉਹਦੇ ਨਾਲ ਵੋਟਾਂ ਤਾਂ ਜ਼ਿਆਦਾ ਆਣਗੀਆਂ। ਤੇ ਇਸ ਵੇਲੇ ਸਾਰੀ ਇਹ ਵੋਟਾਂ ਦੀ ਕਵਾਇਦ, ਵੋਟਾਂ ਦੀ ਪੋਲਿਟਿਕਸ ਹੈ, ਪਲੱਸ ਇਹਦੇ ਨਾਲ ਪਰਪਸ ਬੜੇ ਸੋਲਵ ਹੋ ਰਹੇ ਨੇ। ਇੱਕ ਤਾਂ ਪਾਰਲੀਮੈਂਟ ਦਾ ਡੈਡਲੌਕ ਟੁੱਟ ਸਕੇਗਾ, ਦੂਸਰਾ ਫਾਲ ਇਕਨੋਮਿਕ ਸਟੇਟਮੈਂਟ ਸ਼ਾਇਦ ਪਾਸ ਹੋ ਸਕੇਗੀ, ਤੀਸਰਾ ਸਰਕਾਰ ਨੂੰ 3-4 ਮਹੀਨੇ ਹੋਰ ਸ਼ਾਇਦ ਮਿਲ ਜਾਣਗੇ,
ਰਨਵੇ ਥੋੜਾ ਹੋਰ ਮਿਲ ਜਾਏਗਾ।
ਐਨਡੀਪੀ ਦੇ ਸਮਰਥਨ ਵਾਸਤੇ ਰਾਹ ਪੱਧਰਾ ਹੋ ਗਿਆ, ਇੱਕ ਵਾਰੀ ਸਪੋਰਟ ਕਰਤਾ ਅਗਰੋਂ 1-2 ਬਿੱਲ ਹੋਰ ਪਾਸ ਕਰਾਏ ਜਾ ਸਕਣਗੇ, ਫਿਰ 4-5 ਮਹੀਨੇ ਮਿਲ ਗਏ, ਫਿਰ ਉਸ ਤੋਂ ਬਾਅਦ ਸਪਰਿੰਗ ਦੇ ਵਿੱਚ ਜਾਂ ਉਹਦੇ ਕਲੋਜ਼ ਟੂ ਦੈਟ ਸਮਰ ਦੇ ਵਿੱਚ ਮੇ ਬੀ ਮੋਸਟ ਲਾਈਕਲੀ ਸਪਰਿੰਗ ਇਲੈਕਸ਼ਨ ਕਾਲ ਕੀਤਾ ਜਾ ਸਕਦਾ ਤੇ ਵੋਟਾਂ ਵੀ ਜਿਹੜੀਆਂ ਨੇ ਸੋ ਲੋਕ ਵੀ ਥੋੜੇ ਖੁਸ਼ ਹੋ ਰਹੇ ਨੇ
ਪਰ ਇਸ ਸਭ ਦੇ ਵਿੱਚ ਇੱਕ ਗੱਲ ਹੋਰ ਨਾ ਭੁੱਲੀਏ ਵਾਸੂ ਜੀ ਕਿ ਜਿਹੜੀ ਜੋ ਵੀ ਓਪੀਨੀਅਨ ਪੋਲਸ ਆਪਾਂ ਵੇਖਦੇ ਆ ਜਿਹੜੀ ਵੱਖੋ ਵੱਖਰੀ ਪੋਲਿੰਗ ਆਰਗਨਾਈਜੇਸ਼ਨ ਵੱਲੋਂ ਕੀਤੀਆਂ ਜਾਂਦੀਆਂ ਨੇ ਦੇਖੋ ਕੰਜ਼ਰਵੇਟਿਵ ਉਹਨਾਂ ਓਪੀਨੀਅਨ ਪੋਲਸ ਦੇ ਵਿੱਚ ਹੁਣ ਪਿਛਲੇ ਤਕਰੀਬਨ 2 ਸਾਲਾਂ ਤੋਂ ਦੇ ਆਰ ਫਾਰ ਅਹੈਡ ਅੱਜ ਇੱਕ ਐਬਕਸ ਡੇਟਾ ਦੀ ਪੋਲ ਆਈ ਆ ਉਹਨਾਂ ਦੇ ਸਰਵੇਖਣ ਮੁਤਾਬਕ ਕੰਜ਼ਰਵੇਟਿਵ ਨੂੰ 43% ਸਮਰਥਨ ਹਾਸਲ ਆ ਪਰ ਐਬਕਸ ਡੇਟਾ ਦੀ ਪੋਲ ਦੇ ਵਿੱਚ 2015 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਇਹਨਾਂ ਦੀ ਰਿਸਰਚ ਦੇ ਵਿੱਚ ਕਿ ਫੈਡਰਲ ਲਿਬਰਲਸ ਅਤੇ ਫੈਡਰਲ ਐਨ ਡੀ ਪੀ ਹੁਣ ਟਾਈ ਹੋਏ ਨੇ ਇਹਨਾਂ ਦੇ ਬਿਲਕੁਲ ਨੈਕ ਟੂ ਨੈਕ ਨੇ ਸੋ ਲਿਬਰਲਸ ਨੂੰ ਵੀ 21% ਸਮਰਥਨ ਹਾਸਲ ਆ ਅਤੇ ਐਨ ਡੀ ਪੀ ਨੂੰ ਵੀ 21% ਸਮਰਥਨ ਹਾਸਲ ਹੈ ਜੇ ਫੈਡਰਲ ਲਿਬਰਲਸ ਜਸਟਿਨ ਟਰੂਡੋ ਜਗਮੀਤ ਸਿੰਘ ਦੀ ਐਨ ਡੀ ਪੀ ਦੀਆਂ ਪ੍ਰਪੋਜ਼ਲਸ ਨੂੰ ਮੰਨ ਮੰਨ ਕੇ ਇਸੇ ਤਰ੍ਹਾਂ ਲਾਗੂ ਕਰਦੇ ਰਹੇ ਸਿਰਫ ਇਸ ਵਾਸਤੇ ਕਿ ਸਾਨੂੰ ਥੋੜ੍ਹਾ ਜਿਹਾ ਸਮਾਂ ਹੋਰ ਮਿਲ ਜਾਵੇ ਕੌਨਫੀਡੈਂਸ ਵੋਟ ਦੇ ਵਿੱਚ ਕਿਉਂਕਿ ਕਿਸੇ ਇੱਕ ਪਾਰਟੀ ਦੇ ਸਮਰਥਨ ਦੀ ਲੋੜ ਹੈ ਮਾਈਨੋਰਿਟੀ ਲਿਬਰਲਸ ਨੂੰ ਅਤੇ ਇੱਕ ਪਾਰਟੀ ਜੋ ਐਨ ਡੀ ਪੀ ਬਣਦੀ ਰਹਿੰਦੀ ਹੈ ਪਰ ਉਸ ਏਵਜ਼ ਦੇ ਵਿੱਚ ਉਹ ਆਪਣੀਆਂ ਸ਼ਰਤਾਂ ਮਨਵਾਉਂਦੇ ਰਹਿੰਦੇ ਨੇ ਤਾਂ ਵਾਸੂ ਜੀ ਜਿਹੜੀ ਇਹ ਸਪੋਰਟ ਲਿਬਰਲਸ ਦੀ ਹੋਰ ਇਰੋਡ ਹੋ ਕੇ ਸ਼ਾਇਦ ਐਨ ਡੀ ਪੀ ਦੇ ਖੇਮੇ ਦੇ ਵਿੱਚ ਹੋਰ ਜ਼ਿਆਦਾ ਜਾਂਦੀ ਰਹੇ ਚੀਜ਼ ਉਹਨਾਂ ਨੂੰ ਉਹ ਵੀ ਦਿਖਾਈ ਦਿੰਦੀ ਰਹੇਗੀ
ਪਰ ਤੁਸੀਂ ਦੇਖੋ ਕਿ ਅਜੇ ਤੱਕ ਐਨ ਡੀ ਪੀ ਦੀਆਂ ਬੜੀਆਂ ਇੰਪੋਰਟੈਂਟ ਜਿਹੜੀਆਂ ਉਹਨਾਂ ਦੇ ਫਲੈਗਸ਼ਿਪ ਪ੍ਰੋਮਿਸਿਸ ਸੀਗੇ ਡੈਂਟਲ ਕੇਅਰ ਫਾਰਮਾ ਕੇਅਰ ਉਹ ਮੰਨੇ ਨੇ ਲਿਬਰਲ ਸਰਕਾਰ ਨੇ ਪਰ ਐਨ ਡੀ ਪੀ ਦਾ ਜਿਹੜਾ ਸਪੋਰਟ ਬੇਸ ਆ ਜਿਹੜਾ ਵੋਟਰ ਬੇਸ ਆ ਉਹ ਉੱਥੇ 20% ਦੇ ਨੇੜੇ ਤੇੜੇ ਹੀ ਆ ਥੋੜਾ ਜਿਹਾ ਉਹ ਚ ਇਜ਼ਾਫਾ ਹੋਇਆ ਉਹਦੇ ਵਿੱਚ ਇੱਕ ਮੇਨ ਰੀਜ਼ਨ ਸ਼ਾਇਦ ਇਹ ਹੋਏਗਾ ਕਿ ਲਿਬਰਲ ਪਾਰਟੀ ਦਾ ਆਪਣਾ ਬ੍ਰਾਂਡ ਜਿਹੜਾ ਉਹ ਥੋੜਾ ਵੀਕਨ ਹੋਇਆ
ਕਮਜ਼ੋਰ ਹੋਇਆ
ਸੋ ਦੇਖਦੇ ਹਾਂ ਕਿ ਇਹਦੇ ਨਾਲ ਇਹ ਜਿਹੜਾ ਫਾਇਦਾ ਜ਼ਿਆਦਾ ਕਿਹਨੂੰ ਹੋਏਗਾ ਤੇ ਬਲਾਕ ਦੀ ਸ਼ਰਤ ਨਾ ਮੰਨਣਾ ਉਹਦਾ ਐਨਡੀਪੀ ਵਾਲੀ ਜਿਹੜੀ ਇਹ ਸ਼ਰਤ ਇੱਕ ਤਰੀਕੇ ਨਾਲ ਮੰਨ ਲੈਣਾ ਐਨਡੀਪੀ ਦੀ ਇਹ ਸ਼ਰਤ ਬਿਲਕੁਲ ਪ੍ਰਤੱਖ ਨਹੀਂ ਸੀ ਬਲਾਕ ਵਾਲਿਆਂ ਨੇ ਸਿੱਧਾ ਹੀ ਕਹਿਤਾ ਉਹਨਾਂ ਨੇ ਰੱਖਿਆ ਕੋਈ ਉਹ ਕਹਿੰਦੇ ਸਾਡੀਆਂ ਇਹ ਦੋ ਸ਼ਰਤਾਂ ਮੰਨੋਗੇ ਤਾਂ ਅਸੀਂ ਤੁਹਾਨੂੰ ਸਮਰਥਨ ਦੇਵਾਂਗੇ ਓਬਾਮਾ ਰੋਡਨ ਵਾਲੀ ਗੱਲ ਸੀ ਇਹ ਹੁਣ ਸਹਿਜੇ ਜਿਵੇਂ ਕਹਿ ਲਓ ਵੀ ਜਸਟਿਨ ਟਰੂਡੋ ਇਹਨੂੰ ਆਪਣਾ ਪ੍ਰੋਮਿਸ ਬਣਾ ਕੇ ਆਪਣਾ ਇੱਕ ਤੋਹਫਾ ਬਣਾ ਕੇ ਪੇਸ਼ ਕਰਨਗੇ
ਜਿਹੜੇ
ਇਹਦਾ ਕ੍ਰੈਡਿਟ ਇਹਨਾਂ ਨੂੰ ਮਿਲ ਸਕਦਾ ਉਸ ਚੀਜ਼ ਦਾ ਕ੍ਰੈਡਿਟ ਬਲਾਕ ਨੂੰ ਹੀ ਮਿਲਣਾ
ਬਲਾਕ ਕਿਊਬੈਕ ਵਾਲਾ ਕੰਮ ਸੀ ਓਬਾਮਾ ਰੋਡਨ ਵਾਲਾ ਇੱਥੇ ਹੱਥ ਵਧਾਉਣ ਵਾਲੀ ਗੱਲ ਕੀਤੀ ਹੈ ਜਸਟਿਨ ਟਰੂਡੋ ਨੇ ਸੋ ਅਜੇ ਦੇਖਦੇ ਹਾਂ ਜਦੋਂ ਵਾਸੂ ਜੀ ਫਾਰਮਲੀ ਇਸ ਚੀਜ਼ ਨੂੰ ਅਨਾਊਂਸ ਕੀਤਾ ਜਾਂਦਾ ਉਹਦੇ ਵਿੱਚ ਹੋਰ ਕਿਹੜੇ ਕਿਹੜੇ ਵੇਰਵੇ ਸਾਂਝੇ ਕੀਤੇ ਜਾਂਦੇ ਨੇ ਤੇ 2 ਮਹੀਨੇ ਦੀ ਇਹ ਜੀ ਐਸ ਟੀ ਬ੍ਰੇਕ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਲਾਗੂ ਹੋਏਗੀ ਕਦੋਂ ਤੋਂ ਇੰਪਲੀਮੈਂਟ ਹੋਏਗੀ ਅੱਛਾ ਹੁਣ ਇੱਕ ਹੋਰ ਚੀਜ਼ ਵਾਸਤੇ ਤਿਆਰ ਰਹੀਏ ਕਿ ਜਿਸ ਆਹ ਜਿਹੜੀ ਜੀ ਐਸ ਟੀ ਬ੍ਰੇਕ ਫੈਡਰਲ ਪੱਧਰ ਤੋਂ ਆ ਜਾਣੀ ਆ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਪੀ ਐਸ ਟੀ ਆ ਜਾਂ ਜਿੱਥੇ ਹੁਣ ਜਿਹੜਾ ਜਿਹੜਾ ਪ੍ਰੋਵਿੰਸ਼ੀਅਲ ਕੰਪੋਨੈਂਟ ਆ ਟੈਕਸ ਦਾ ਪ੍ਰੋਵਿੰਸ਼ੀਅਲ ਸਰਕਾਰਾਂ ਦੇ ਉੱਪਰ ਇਹ ਦਬਾਅ ਪਏਗਾ ਵੀ ਤੁਸੀਂ ਵੀ ਟੈਕਸ ਹਟਾਓ
ਕੱਲ੍ਹ ਜਗਮੀਤ ਸਿੰਘ ਨੇ ਅਪੀਲ ਕੀਤੀ ਸਾਰੇ ਪ੍ਰੀਮੀਅਰਸ ਨੂੰ
ਯੈਸ
ਸਾਰੇ ਪ੍ਰੀਮੀਅਰਸ ਨੂੰ ਕਿਹਾ ਕਿ ਜੋ ਮੈਂ ਪ੍ਰੋਮਿਸ ਕਰ ਰਿਹਾ ਫੈਡਰਲੀ ਤੁਸੀਂ ਆਪਣੇ ਆਪਣੇ ਸੂਬੇ ਵਿੱਚ ਵੀ ਮੇਰੀ ਤਾਂ ਇੱਥੇ ਫੈਡਰਲੀ ਸਰਕਾਰ ਨਹੀਂ ਸੂਬਿਆਂ ਵਿੱਚ ਤਾਂ ਤੁਹਾਡੀਆਂ ਸਰਕਾਰਾਂ ਨੇ ਤੇ ਤੁਸੀਂ ਪੀ ਐਸ ਟੀ ਹਟਾਓ ਤੇ ਕੈਨੇਡੀਅਨਸ ਨੂੰ ਇਸ ਵੇਲੇ ਰਾਹਤ ਦੀ ਲੋੜ ਹੈ ਉਹਨਾਂ ਨੂੰ ਅਫੋਰਡੇਬਿਲਿਟੀ ਦਾ ਚੈਲੰਜ ਬਣਿਆ ਹੋਇਆ
ਚਲੋ ਵੇਖਦੇ ਹਾਂ ਕੀ ਬਣਦਾ ਬਸ ਜੀ ਕਿੰਨੀ ਕਿਹਦੇ ਨਾਲ ਅਫੋਰਡੇਬਿਲਿਟੀ ਦਾ ਕ੍ਰਾਈਸਿਸ ਸੋਲਵ ਹੋ ਜਾਏਗਾ ਜੀ ਐਸ ਟੀ 5% ਜਦੋਂ ਇਟਸ ਸਟਿਲ ਸਮਥਿੰਗ ਪਰ ਇਹ ਹੈ ਕਿ ਜਿਹੜਾ ਇਹਦਾ ਇੰਪੈਕਟ ਪੈਣਾ ਹੈਗਾ ਫੈਡਰਲ ਖਜ਼ਾਨੇ ਦੇ ਉੱਪਰ ਉਹ ਵੀ ਗੱਲ ਦੇਖਣ ਵਾਲੀ ਆ ਦੇਖੋ ਪਿਛਲੇ ਸਾਲਾਂ 'ਚ ਆਪਾਂ ਇੱਕ ਗੱਲ ਹੋਰ ਕਰਦੇ ਰਹੇ ਹਾਂ ਜਦੋਂ ਇਨਫਲੇਸ਼ਨ ਵਧੀ ਮਹਿੰਗਾਈ ਦਰ ਵਧੀ ਚੀਜ਼ਾਂ ਵਸਤਾਂ ਮਹਿੰਗੀਆਂ ਹੋਈਆਂ ਉਹਦੇ ਉੱਪਰ ਜਿਹੜੀ ਜੀ ਐਸ ਟੀ ਲੱਗਦੀ ਹੈ ਜੀ ਐਸ ਟੀ ਕੋਈ ਫਲੈਟ ਫੀਸ ਤਾਂ ਹੈ ਨਹੀਂ ਜੀ ਐਸ ਟੀ ਇਜ਼ ਅ ਪਰਸੈਂਟੇਜ ਆਫ ਦਾ ਟੋਟਲ ਅਮਾਊਂਟ ਤਾਂ ਇਨਫਲੇਸ਼ਨ ਕਰਕੇ ਸਰਕਾਰ ਦਾ ਜੀ ਐਸ ਟੀ ਰੈਵਨਿਊ ਵੀ ਵੱਧ ਗਿਆ ਸੀ ਸੋ ਹੋ ਸਕਦਾ ਕਿ ਸਰਕਾਰ ਉਹਨੂੰ ਇੱਕ ਜਸਟੀਫਿਕੇਸ਼ਨ ਬਣਾ ਕੇ ਕਹੇ ਕਿ ਦੇਖੋ ਜੀ ਪਿਛਲੇ ਸਾਲਾਂ 'ਚ ਸਾਡੇ ਕੋਲ ਜੀ ਐਸ ਟੀ ਦੇ ਰਾਹੀਂ ਪੈਸੇ ਜ਼ਿਆਦਾ ਇਕੱਠੇ ਹੋਏ ਕਿਉਂਕਿ ਸਮਾਨ ਮਹਿੰਗਾ ਹੋ ਗਿਆ ਸੀ ਸੋ ਇਸ ਕਰਕੇ ਅਸੀਂ ਤਾਂ ਉਹ ਪੈਸੇ ਲੋਕਾਂ ਦੇ ਲੋਕਾਂ ਨੂੰ ਹੀ ਮੋੜ ਰਹੇ ਹਾਂ ਇਹ ਵੀ ਹੋ ਸਕਦਾ
ਜੀ ਐਸ ਟੀ ਦਾ ਰੈਵਨਿਊ
ਹੋ ਸਕਦਾ
48 ਬਿਲੀਅਨ ਹੈ ਜੀ ਐਸ ਟੀ ਰੈਵਨਿਊ ਸਾਲਾਨਾ ਤੇ ਉਹਦੇ ਵਿੱਚੋਂ ਜੇਕਰ $1 ਬਿਲੀਅਨ ਛੱਡਣਾ ਵੀ ਪੈਂਦਾ ਕੋਈ ਵੱਡੀ ਗੱਲ ਨਹੀਂ ਸੋ ਇਸ ਵੇਲੇ ਸੋ ਉਹੀ ਮੈਂ ਕਹਿ ਰਿਹਾ ਵੀ ਫਿਸਕਲੀ ਯੈਸ ਸਰਕਾਰ ਦੇ ਕੋਲ ਪੈਸੇ ਘੱਟ ਨੇ ਆਪਟਿਕਸ ਇਹਦੇ ਬਹੁਤੇ ਵਧੀਆ ਸ਼ਾਇਦ ਨਹੀਂ ਉਸ ਪੱਖੋਂ ਜਿਹੜੇ ਲੋਕ ਦੇਖਣਗੇ ਕਿ ਜੀ ਫਿਸਕਲ ਰਿਸਪੋਂਸਿਬਿਲਿਟੀ ਸਰਕਾਰ ਅਫੋਰਗੋ ਕਰ ਰਹੀ ਹੈ ਬਟ ਐਟ ਦ ਸੇਮ ਟਾਈਮ ਮੈਜੋਰਿਟੀ ਆਫ ਦ ਕੈਨੇਡੀਅਨਸ ਦੇ ਆਰ ਫੇਸਿੰਗ ਅਫੋਰਡੇਬਿਲਿਟੀ ਚੈਲੰਜਸ ਤੇ ਵਿਜੇ ਜੀ ਜਿਹੜੀਆਂ ਗੱਲਾਂ ਨੇ ਸੋ ਜਿਵੇਂ ਹੁਣ ਮੈਨੂੰ ਪਰਸਨਲੀ ਡਾਇਪਰਸ ਬੇਬੀ ਫਾਰਮੂਲਾ ਚਿਲਡਰਨਸ
ਕਲੋਥਿੰਗ
ਸ਼ਹਿਰਾਂ ਨੇ ਇਹਨਾਂ ਵਿੱਚੋਂ ਜੀ ਐਸ ਟੀ ਹਟਦਾ ਤੇ ਬਹੁਤ ਸਾਰੇ ਕੈਨੇਡੀਅਨਸ ਵਾਸਤੇ ਬੀਅਰ ਤੇ ਵਾਈਨ ਦੇ ਉੱਤੋਂ ਜੇਕਰ ਜੀ ਐਸ ਟੀ ਹਟਦਾ 2 ਮਹੀਨਿਆਂ ਵਾਸਤੇ ਇੰਟਰਨੈਟ ਸੈਲਫੋਨ ਬਿਲਸ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ
ਇੰਟਰਨੈਟ ਸੈਲਫੋਨ ਬਿੱਲ ਜੋ ਵਾਸਤੇ ਜੀ ਮੈਂ ਸੁਣਿਆ ਅਗੇਨ ਕਿਉਂਕਿ ਅਜੇ ਤੱਕ ਸੂਤਰਾਂ ਦੇ ਹਵਾਲੇ ਤੇ ਗੱਲ ਆ ਰਹੀ ਹੈ ਕਹਿੰਦੇ ਇੰਟਰਨੈਟ ਤੇ ਸੈਲਫੋਨ ਬਿੱਲ ਬਾਰੇ ਕੋਈ ਬਹੁਤੀ ਹਾਮੀ ਨਹੀਂ ਭਰ ਰਹੇ ਲਿਬਰਲਸ ਸੋ ਦੇਖਦੇ ਹਾਂ
ਜਗਮੀਤ ਸਿੰਘ ਦੀ ਸੂਚੀ ਵਿੱਚ ਗੱਲਾਂ ਹੈਗੀਆਂ
ਨੇ
ਤੇ ਜੇ ਇਹਨਾਂ ਦੇ ਉੱਤੋਂ ਕੁਝ ਵਸਤਾਂ ਦੇ ਉੱਤੋਂ ਜੀ ਐਸ ਟੀ ਹਟਦਾ ਤੇ ਬਹੁਤੇ ਕੈਨੇਡੀਅਨਸ ਨੂੰ ਗੱਲ ਚੰਗੀ ਲੱਗਣੀ ਹੈ ਤੇ ਇਹੀ ਕੈਲਕੂਲੇਸ਼ਨ ਆ ਲਿਬਰਲ ਪਾਰਟੀ
ਤੁਸੀਂ ਇੱਕ ਨਾ ਪਹਿਲਾਂ ਥੋੜੀ ਦੇਰ ਕੁਝ ਮਿੰਟ ਪਹਿਲਾਂ ਗੱਲ ਕੀਤੀ ਵੀ ਇਹਦੇ ਨਾਲ ਇੱਕ ਤੀਰ ਨਾਲ ਕਈ ਨਿਸ਼ਾਨੇ ਵੱਜਦੇ ਨੇ ਇੱਕ ਚੀਜ਼ ਹੋਰ ਹੈ ਇਹਦੇ 'ਚ ਕਿ ਹੁਣ ਦੇਖੋ ਕੰਜ਼ਰਵੇਟਿਵ ਲੀਡਰ ਪੀਅਰ ਪੌਲੀ ਹੈ ਬਾਰ ਬਾਰ ਲਿਬਰਲ ਤੇ ਕਿਸ ਗੱਲ ਤੇ ਨਿਸ਼ਾਨਾ ਸਾਧਦੇ ਆਏ ਨੇ ਕਿ ਜੀ ਇਸ ਸਰਕਾਰ ਦੇ ਅਧੀਨ ਕੋਸਟ ਆਫ ਲਿਵਿੰਗ ਬੜੀ ਵੱਧ ਗਈ। ਉਹ ਕਹਿੰਦੇ ਨੇ ਐਕਸ ਦਾ ਟੈਕਸ, ਉਹ ਕਾਰਬਨ ਟੈਕਸ ਦੇ ਸੰਦਰਭ ਚ ਕਹਿੰਦੇ ਨੇ ਕਿ ਕਾਰਬਨ ਟੈਕਸ ਜੇ ਹਟੇਗਾ ਤਾਂ ਲੋਕਾਂ ਵਾਸਤੇ, ਪ੍ਰੋਡਿਊਸਰਸ ਵਾਸਤੇ, ਫਾਰਮਰਸ ਵਾਸਤੇ ਜ਼ਿੰਦਗੀ ਸੁਖਾਲੀ ਹੋਏਗੀ, ਕੁਝ ਚੀਜ਼ਾਂ ਸਸਤੀਆਂ ਹੋਣਗੀਆਂ, ਕਾਰਬਨ ਟੈਕਸ ਕਰਕੇ ਸਭ ਕੁਝ ਮਹਿੰਗਾ ਹੋ ਰਿਹਾ। ਹੁਣ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਉੱਪਰ ਕਾਰਬਨ ਟੈਕਸ ਲੱਗਦਾ, ਉਹ ਕਾਰਬਨ ਟੈਕਸ ਦੇ ਉੱਤੇ ਅੱਗੇ ਫਰਦਰ ਜੀ ਐਸ ਟੀ ਲੱਗਦੀ ਹੈ ਬਾਏ ਦ ਵੇ। ਸੋ ਜਿਹੜੀਆਂ ਉਸ ਚੀਜ਼ਾਂ ਦਾ ਲਾਗਤ ਦੇ ਵਿਚਲਾ ਵਾਧਾ ਹੈ, ਜੇ 2 ਮਹੀਨੇ ਜੀ ਐਸ ਟੀ ਹਟਦੀ ਹੈ ਕੁਝ ਚੀਜ਼ਾਂ ਤੋਂ ਤਾਂ ਉਧਰਲੇ ਪਾਸਿਓਂ ਰਾਹਤ ਮਿਲੇਗੀ। ਹੁਣ ਕੰਜ਼ਰਵੇਟਿਵ ਇਸ ਬਿੱਲ ਦੇ ਖਿਲਾਫ ਜੇ ਵੋਟ ਪਾਉਂਦੇ ਨੇ ਤੇ ਇੱਕ ਉਹ ਬਹੁਤ ਪੁਖਤਾ ਤੇ ਬੜਾ ਤਿੱਖਾ ਪੋਲੀਟੀਕਲ ਅਟੈਕ ਬਣਨਾ ਲਿਬਰਲਸ ਵਾਸਤੇ ਕਿ ਦੇਖੋ ਜੀ ਇੱਕ ਪਾਸੇ ਕਹਿੰਦੇ ਨੇ ਐਕਸ ਦਾ ਟੈਕਸ ਤਾਂ ਕਿ ਲੋਕਾਂ ਦੇ ਖਰਚੇ ਥੋੜ੍ਹੇ ਸਵੱਲੇ ਹੋ ਸਕਣ, ਹੁਣ ਜੇ ਅਸੀਂ ਟੈਕਸ ਟੈਂਪਰੇਰੀਲੀ ਹਟਾ ਰਹੇ ਹਾਂ, ਅਸੀਂ ਤਾਂ ਪੱਕਾ ਇਸ ਤਾਂ ਟੈਂਪਰੇਰੀ ਹਟਾਉਣ ਦੀ ਗੱਲ ਕਰ ਰਹੇ ਹਾਂ, ਇਹ ਉਹਦੇ ਹੱਕ ਚ ਵੋਟ ਨਹੀਂ ਪਾਉਂਦੇ।
ਬਿਲਕੁਲ।
ਸੋ ਇਟਸ ਲਾਈਕ ਅ ਕੈਚ 22 ਸਿਚੁਏਸ਼ਨ ਫਾਰ ਦ ਕੰਜ਼ਰਵੇਟਿਵਸ ਐਸ ਵੈਲ
ਐਂਡ ਬਲਾਂਸ਼ਟ ਐਸ ਵੈਲ
ਐਂਡ ਬਲਾਂਸ਼ਟ ਐਸ ਵੈਲ।
ਬਲੌਕ ਤੇ ਕੰਜ਼ਰਵੇਟਿਵਸ ਦੋਨੋਂ ਕਿਵੇਂ ਪਲੇ ਆਊਟ ਕਰਦੇ ਨੇ, ਸੋ ਕੀ ਇਸ ਮਤੇ ਦੇ ਪਹਿਲਾਂ ਦੇਖਣਾ ਹੋਏਗਾ ਨਾ ਵੀ ਮਤਾ ਕਿਸ ਸ਼ਕਲ ਦੇ ਵਿੱਚ ਪੇਸ਼ ਕੀਤਾ ਜਾਂਦਾ, ਫਾਲ ਇਕਨੋਮਿਕ ਸਟੇਟਮੈਂਟ ਦਾ ਹਿੱਸਾ ਹੀ ਬਣਾ ਦਿੱਤਾ ਜਾਂਦਾ ਜਾਂ ਫਿਰ ਵੱਖਰਾ ਇੱਕ ਸਟੈਂਡ ਅਲੋਨ ਮਤਾ ਹੋਏਗਾ। ਸੋ ਦੋਨੋਂ ਚੀਜ਼ਾਂ ਇੰਟਰਸਟਿੰਗ ਨੇ। ਸੋ ਲਿਬਰਲ ਪਾਰਟੀ ਵਾਸਤੇ ਦੇਖੋ ਇਹ ਫਿਰ ਪੋਲੀਟਿਕਸ ਕਿੰਨੀ ਇੰਟਰਸਟਿੰਗ ਚੀਜ਼ ਹੈ, ਜੇ ਇਹਨੂੰ ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚੋਂ ਸ਼ਾਮਲ ਕਰਦੇ ਨੇ ਤਾਂ ਉਹਦੇ ਨਾਲ ਫਿਰ ਉਹਨਾਂ ਦੀ ਫਾਲ ਇਕਨੋਮਿਕ ਸਟੇਟਮੈਂਟ ਵੀ ਤਰ ਜਾਏਗੀ, ਕੁਝ ਐਡੀਸ਼ਨਲ ਸਪੈਂਡਿੰਗ ਉਹਦੇ ਵਿੱਚ ਪਾਸ
ਹੋ ਜਾਏਗੀ,
ਉਹਨਾਂ ਨੂੰ ਉਧਰੋਂ ਇਹ ਫਾਇਦਾ। ਜੇ ਇਹਨੂੰ ਸਟੈਂਡ ਅਲੋਨ ਬਿੱਲ ਵਜੋਂ ਪੇਸ਼ ਕਰਦੇ ਨੇ ਦੈਨ ਇਟਸ ਵੈਰੀ ਈਜ਼ੀ ਫਾਰ ਦੈਮ ਟੂ ਕਾਲ ਆਊਟ ਪੀਅਰ ਪੌਲੀ ਆ ਕਿ ਦੇਖੋ ਜੀ ਪੀਅਰ ਪੌਲੀ ਡੈਫੀਨੇਟਲੀ ਉਹਦੇ ਹੱਕ ਵਿੱਚ ਵੋਟ ਨਹੀਂ ਪਾਉਣਗੇ,
ਨਹੀਂ ਪਾਉਣਗੇ
ਤੇ ਜੇ ਉਹ ਨਹੀਂ ਪਾਉਣਗੇ ਤੇ ਫਿਰ ਉਹ ਕਾਲ ਆਊਟ ਕਰਨਾ ਬੜਾ ਸੌਖਾ ਹੋਏਗਾ। ਅਦਰਵਾਈਜ਼ ਜੇ ਦੇਖੋ ਫਾਲ ਇਕਨੋਮਿਕ ਸਟੇਟਮੈਂਟ ਦੇ ਖਿਲਾਫ ਪੀਅਰ ਪੌਲੀ ਆ ਵੋਟ ਪਾਉਂਦੇ ਨੇ,
ਜੀ ਜੀ
ਪੀਅਰ ਪੌਲੀ ਵਾਸਤੇ ਉਹਨੂੰ ਐਕਸਪਲੇਨ ਕਰਨਾ ਸੌਖਾ
ਵੀ ਇਹਨਾਂ
ਨੇ ਫਿਸਕਲ ਰਿਸਪੋਂਸਿਬਿਲਿਟੀ ਨਹੀਂ ਹੈ ਉਹ, ਹੈ ਨਾ। ਸੋ ਜੇ ਇਹ ਸਟੈਂਡ ਅਲੋਨ ਬਿੱਲ ਹੈ ਤੇ ਜੀ ਐਸ ਟੀ ਰਿਲੀਫ ਦਾ ਬਿੱਲ ਇੱਕ ਜੀ, ਫਿਰ ਉਹਦੇ ਖਿਲਾਫ ਜੇ ਪੀਅਰ ਪੌਲੀ ਆ ਵੋਟ ਪਾਉਂਦੇ ਨੇ ਤਾਂ ਜਸਟਿਨ ਟਰੂਡੋ ਬੜਾ ਈਜ਼ਲੀ ਉਹਨੂੰ ਵੀਡੀਓ ਬਣਾ ਕੇ ਬੜੀ ਸ਼ਾਨਦਾਰ ਇੱਕ ਬਣਾਉਣ ਲੱਗ ਪਏ,
ਪੋਲੀਟੀਕਲ ਮਸਾਲਾ ਤਿਆਰ ਹੈ,
ਪੋਲੀਟੀਕਲ ਮਸਾਲਾ ਤਿਆਰ ਹੈ। ਸੋ ਦੇਖਣਾ ਹੋਏਗਾ ਲਿਬਰਲਸ ਕਿਹੜਾ ਰਸਤਾ ਚੁਣਦੇ ਨੇ, ਉਹਨਾਂ ਦੇ ਐਡਵਾਈਜ਼ਰਸ ਉਹਨਾਂ ਨੂੰ ਕੀ ਸਲਾਹ ਦਿੰਦੇ ਨੇ।
ਬਿਲਕੁਲ ਵਾਸੂ ਜੀ, ਵੈਸੇ ਤਾਂ ਇੱਥੇ ਬ੍ਰੇਕ ਲੈਣੀ ਬੜੀ ਜ਼ਰੂਰੀ ਹੈ, ਪਰ ਮੈਂ ਕਹਿੰਦਾ ਲੱਗੇ ਹੱਥ ਜੇ ਆਪਾਂ ਕੋਸਟ ਆਫ ਪ੍ਰੋਡਕਟਸ ਤੇ ਮਹਿੰਗਾਈ ਦੀ ਗੱਲ ਕਰ ਹੀ ਰਹੇ ਹਾਂ ਤਾਂ ਜਿਹੜੀ ਕੱਲ੍ਹ ਇੱਕ ਰਿਪੋਰਟ ਸਾਂਝੀ ਕੀਤੀ ਕੈਨੇਡੀਅਨ ਸੈਂਟਰ ਫਾਰ ਪੋਲਿਸੀ ਅਲਟਰਨੇਟਿਵਸ ਐਂਡ ਬੀ ਸੀ ਆਫਿਸ ਐਂਡ ਲਿਵਿੰਗ ਵੇਜ ਵਾਲਿਆਂ ਨੇ ਐਂਡ ਲਿਵਿੰਗ ਵੇਜ ਬੀ ਸੀ ਵਾਲਿਆਂ ਨੇ, ਉਹਦੇ ਵਿੱਚ ਦੇਖੋ ਉਹਨਾਂ ਨੇ ਦੱਸਿਆ ਵੀ ਭਾਵੇਂ ਬੀ ਸੀ ਦੇ ਵਿੱਚ ਇਸ ਵੇਲੇ ਜਿਹੜੀ ਮਿਨੀਮਮ ਵੇਜ ਆ ਉਹ $17.40 ਆ, ਪਰ ਅਸਲ ਦੇ ਵਿੱਚ ਜੇ ਮੈਟਰੋ ਵੈਨਕੂਵਰ ਦੇ ਵਿੱਚ ਕਿਸੇ ਨੇ ਰਹਿਣਾ ਹੈ, ਸਾਰੇ ਖਰਚੇ ਪੂਰੇ ਕਰਨੇ ਨੇ, ਤਾਂ ਮਿਨੀਮਮ ਵੇਜ ਜਿਹੜੀ ਲਿਵਿੰਗ ਵੇਜ ਆ ਉਹ ਹੋਣੀ ਚਾਹੀਦੀ ਹੈ $27.05 ਪਰ ਆਵਰ। ਉਹ ਵੀ ਤਾਂ ਇਹ ਕਿਸੇ ਪਰਿਵਾਰ ਦਾ ਖਰਚਾ ਇਹ ਪੂਰਾ ਹੁੰਦਾ ਜੇ ਪਰਿਵਾਰ ਦੇ 2 ਜੀਅ ਕੰਮ ਕਰਦੇ ਨੇ ਅਤੇ ਦੋਵੇਂ ਜਾਣੇ $27.05 ਪਰ ਆਵਰ ਜੇ ਕਮਾਉਂਦੇ ਨੇ ਤਾਂ ਤੁਸੀਂ ਮੈਟਰੋ ਵੈਨਕੂਵਰ ਦੇ ਵਿੱਚ ਆਪਣੇ ਖਰਚੇ ਪੂਰੇ ਕਰ ਸਕਦੇ ਹੋ।
ਚਾਰ ਜੀਆਂ ਦਾ ਪਰਿਵਾਰ ਹਸਬੈਂਡ ਵਾਈਫ ਤੇ 2 ਬੱਚੇ
ਜੀ,
ਹਸਬੈਂਡ ਵਾਈਫ ਜੇ ਦੋਨੋਂ ਕੰਮ ਕਰਨਗੇ $27.05 ਪਰ ਆਵਰ ਦੀ ਦਰ ਤੇ ਤਾਂ ਜਾ ਕੇ ਬੇਸਿਕ ਜਿਹੜੇ ਖਰਚੇ ਨੇ ਪਰਿਵਾਰ ਦੇ ਪੂਰੇ ਹੋਣਗੇ।
ਜੀ
ਲਿਵਿੰਗ ਵੇਜ ਕੀ ਹੈ ਕਿ ਜਿਹੜਾ ਮਿਨੀਮਮ ਜਿਹੜਾ ਬੇਸਿਕ ਸਟੈਂਡਰਡ ਆਫ ਲਿਵਿੰਗ ਅਚੀਵ ਕਰਨ ਵਾਸਤੇ ਜਿਹੜੇ ਪੈਸੇ ਚਾਹੀਦੇ ਨੇ,
ਜਿਹੜੇ ਬੁਨਿਆਦੀ ਖਰਚੇ
ਆਪਣਾ ਰੈਂਟ ਦੇ ਦੇਣਾ, ਗਰੋਸਰੀਜ਼ ਖਰੀਦ ਲੈਣਾ, ਬੇਸਿਕ ਐਂਟਰਟੇਨਮੈਂਟ, ਇਹੋ ਜਿਹੜੇ ਖਰਚੇ ਦੇ ਵਿੱਚ ਸ਼ਾਮਲ ਨੇ, ਇੱਕ ਬੇਸਿਕ ਸਟੈਂਡਰਡ ਆਫ ਲਿਵਿੰਗ, ਦੈਟ ਇਜ਼ ਲਿਵਿੰਗ ਵੇਜ। ਇਸ ਵੇਲੇ ਸਾਡੀ ਮਿਨੀਮਮ ਵੇਜ ਹੈ $17.40 ਪ੍ਰਤੀ ਘੰਟਾ, ਤੇ ਇਹ ਕਹਿੰਦੇ ਉਹ ਨਾ ਕਾਫੀ ਹੈ ਤੇ $27.05 ਪ੍ਰਤੀ ਘੰਟਾ ਚਾਹੀਦੇ ਨੇ, ਇਹ ਮੈਟਰੋ ਵੈਨਕੂਵਰ ਵਾਸਤੇ ਹੈ। ਇਸ ਰਿਪੋਰਟ ਵਿੱਚ ਇਹ ਵੀ ਲਿਖਿਆ ਵੀ 37% ਵਰਕਰਸ ਜਿਹੜੇ ਮੈਟਰੋ ਵੈਨਕੂਵਰ ਵਿੱਚ ਕੰਮ ਕਰਦੇ ਨੇ ਦੇ ਵਰਕ ਫਾਰ ਲੈਸ ਦੈਨ $27.05 ਪਰ ਆਵਰ।
ਤੇ ਵਾਸੂ ਜੀ, ਜਦੋਂ ਬੰਦਾ ਸੋਚਦਾ ਵੀ ਚਲੋ ਬ੍ਰਿਟਿਸ਼ ਕੋਲੰਬੀਆ ਚ ਰਹਿਣਾ, ਮੈਟਰੋ ਵੈਨਕੂਵਰ ਦੇ ਵਿੱਚ ਜੇ ਹਾਲਾਤ ਅਜਿਹੇ ਨੇ ਆਪਾਂ ਸੱਜੇ ਖੱਬੇ ਕਿਤੇ ਹੋਰ ਵੇਖ ਲਈਏ, ਵਾਸੂ ਜੀ ਕਲੋਨਾ ਦੇ ਵਿੱਚ ਵੀ ਜਿਹੜੀ ਲਿਵਿੰਗ ਵੇਜ ਇਸ ਰਿਪੋਰਟ ਮੁਤਾਬਕ $25.77 ਆ, ਪਿਛਲੇ ਸਾਲ ਦੇ ਮੁਕਾਬਲੇ ਉਹ ਲਗਭਗ 4.5% ਦਾ ਵਾਧਾ। ਇਸੇ ਤਰ੍ਹਾਂ ਜੇ
ਸਭ ਤੋਂ ਜ਼ਿਆਦਾ ਵਿਸਲਰ
ਦੇ ਵਿੱਚ
$28.99 ਪ੍ਰਤੀ ਘੰਟਾ।
ਜੀ ਜੀ, ਵਿਸਲਰ ਚਲੋ ਨਾ ਰਿਜ਼ੋਰਟ ਟਾਊਨ ਆ, ਉੱਥੇ ਬੰਦਾ ਉਹੀ ਮੂਵ ਕਰਨ ਦਾ ਸੋਚੂ ਜਿਹੜਾ ਸੋਚਦਾ ਵੀ ਚਲੋ ਉੱਥੇ ਮੈਨੂੰ ਕੰਮ ਮਿਲ ਗਿਆ। ਪਰ ਕਲੋਨਾ ਅਤੇ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਇੰਟੀਰੀਅਰ ਦੇ ਵਿੱਚ ਥਾਵਾਂ ਨੇ, ਬਹੁਤ ਸਾਰੀਆਂ ਫੈਮਿਲੀਜ਼ ਜਦੋਂ ਸੋਚਦੀਆਂ ਨੇ ਵੀ ਮੈਟਰੋ ਵੈਨਕੂਵਰ ਤੋਂ ਜੇ ਮੂਵ ਹੋਈਏ ਅਤੇ ਰਹਿਣਾ ਬੀ ਸੀ ਜੀ ਆ, ਮੌਸਮ ਵੀ ਕੋਈ ਇੰਨਾ ਜ਼ਿਆਦਾ ਨਾ ਉੱਥੇ ਫਲਕਚੁਏਸ਼ਨ ਹੋਵੇ, ਇੱਥੇ ਨਾਲੋਂ ਕੋਈ ਬਹੁਤਾ ਫਰਕ ਨਾ ਹੋਵੇ, ਤੇ ਉਹ ਕਲੋਨਾ ਮਨ ਦੇ ਵਿੱਚ ਆਉਂਦਾ ਵਾ। ਸੋ ਜੀ ਕਲੋਨਾ 'ਚ ਵੀ ਕੋਈ ਮਤਲਬ ਇਟਸ ਨਾਟ ਮੱਚ ਆਫ ਅ ਡਿਫਰੈਂਸ ਕਿ ਕਲੋਨਾ 'ਚ $25.77 ਦੀ ਲਿਵਿੰਗ ਵੇਜ, ਮੈਟਰੋ ਵੈਨਕੂਵਰ ਦੇ ਵਿੱਚ $27.05। ਜੇ ਕਿਤੇ ਘੱਟ ਹੈਗੀ ਹੈ ਲਿਵਿੰਗ ਵੇਜ, ਦੈਟਸ ਇਨ ਗ੍ਰੈਂਡ ਫੋਰਕਸ,
ਸਭ ਤੋਂ ਘੱਟ ਉੱਥੇ ਹੀ ਆ
ਜੀ,
$20.81 ਪ੍ਰਤੀ ਘੰਟਾ। ਇਹ ਜਿਹੜੀ ਲਿਵਿੰਗ ਵੇਜ ਦੇ ਵਿੱਚ ਵਾਧਾ ਹੋਇਆ, ਇਹ ਵਾਧਾ ਜੇ ਆਪਾਂ ਪਿਛਲੇ ਸਾਲ ਨਾਲ ਕੰਪੇਅਰ ਕਰੀਏ 5.3% ਦਾ
ਓਵਰਆਲ।
ਤੇ ਸਭ ਤੋਂ ਜ਼ਿਆਦਾ ਵੱਡਾ ਕਾਰਨ ਇਹਦੇ ਵਿੱਚ ਵਾਧੇ ਦੇ ਵਿੱਚ ਇਹ ਹੈ ਕਿ ਜਿਹੜੀ ਸ਼ੈਲਟਰ ਕੋਸਟ ਵਧੀ ਹੈ, ਸ਼ੈਲਟਰ ਕੋਸਟ ਦੇ ਵਿੱਚ ਈਅਰ ਓਵਰ ਈਅਰ ਤਕਰੀਬਨ 9.5% ਵਾਧਾ ਹੋਇਆ। ਤੇ ਹੁਣ ਵਿਜੇ ਜੀ ਹੌਲੀ ਹੌਲੀ ਇੰਟਰਸਟ ਰੇਟਸ ਘੱਟ ਰਹੇ ਨੇ ਤੇ ਹਾਊਸਿੰਗ ਸਪਲਾਈ ਵੀ ਸਰਕਾਰਾਂ ਦਾਵਾ ਕਰਦੀਆਂ ਨੇ ਕਿ ਵੱਧ ਰਹੀ ਹੈ ਹੌਲੀ ਹੌਲੀ, ਕੋਰਸ ਆਫ ਨੈਕਸਟ ਫਿਊ ਮੰਥਸ ਔਰ ਦ ਨੈਕਸਟ ਈਅਰਸ ਲਿਵਿੰਗ ਵੇਜ ਹੁਣ ਇਸੇ ਪੱਧਰ ਤੇ ਵੱਧਦੀ ਨਹੀਂ ਰਹੇਗੀ ਕਿ ਇਹ ਸ਼ਾਇਦ ਇੱਥੇ ਕੈਪ ਹੋ ਜਾਏਗੀ ਹਾਂ ਇਟ ਹੈਜ਼ ਹਿਟ ਇਟਸ ਅ ਪੀਕ ਕਿ ਹੁਣ ਇਸ ਤੋਂ ਬਾਅਦ ਸ਼ਾਇਦ ਇਹ ਘਟਣੀ ਸ਼ੁਰੂ ਹੋਏਗੀ ਜਾਂ $27 ਦੇ ਨੇੜੇ ਤੇੜੇ ਰਹੇਗੀ ਐਂਡ ਉਮੀਦ ਇਹ ਹੈ ਕਿ ਇਵੈਂਚੁਅਲੀ ਹੌਲੀ 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 ਮਿਨੀਮਮ ਵੇਜ ਵਿਲ ਕੈਚ ਅਪ ਵਿਦ ਲਿਵਿੰਗ ਵੇਜ ਸੋ ਉਹ ਕਦੋਂ ਹੁੰਦਾ ਕਿਵੇਂ ਹੁੰਦਾ ਉਹ ਯਕਦਮ ਨਹੀਂ ਕੀਤਾ ਜਾ ਸਕਦਾ ਇਟ ਹੈਜ਼ ਟੂ ਹੈਪਨ ਗ੍ਰੈਜੂਅਲੀ ਅਦਰਵਾਈਜ਼ ਇਕਨੋਮੀ ਦਾ ਪਟਾਕਾ ਪੈ ਜਾਏਗਾ
ਵਾਸੂ ਜੀ ਬਿਜ਼ਨਸਿਸ ਵਾਸਤੇ ਸਸਟੇਨ ਕਰਨਾ ਮੁਸ਼ਕਲ ਹੋ ਜਾਣਾ
ਬਿਲਕੁਲ
ਕਿੰਨੇ ਜ਼ਿਆਦਾਤਰ ਲੋਕ ਤੇ ਸਮਾਲ ਬਿਜ਼ਨਸਿਸ ਦੇ ਵਿੱਚ ਹੀ ਕੰਮ ਕਰ ਰਹੇ ਨੇ ਨਾ ਕੈਨੇਡਾ ਦੇ ਵਿੱਚ ਬੀਸੀ ਦੇ ਵਿੱਚ ਤੇ ਜੇ ਇਕਦਮ ਮਿਨੀਮਮ ਵੇਜ ਦੇ ਵਿੱਚ ਵਾਧੇ ਹੁੰਦੇ ਨੇ ਵੱਡੇ ਵਾਧੇ ਹੁੰਦੇ ਨੇ ਉਹ ਵੱਡੇ ਬਿਜ਼ਨਸਿਸ ਛੋਟੇ ਬਿਜ਼ਨਸ ਤਾਂ ਛੱਡੋ ਈਵਨ ਵੱਡੇ ਬਿਜ਼ਨਸਿਸ ਵਾਸਤੇ ਸਸਟੇਨ ਕਰਨਾ ਮੁਸ਼ਕਲ ਵਾਸੂ ਜੀ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਪਿਛਲੇ ਦਿਨੀ ਗੱਲ ਇਹ ਆਖੀ ਸੀ ਕਿ ਕੈਨੇਡਾ ਨੂੰ ਅਮਰੀਕਾ ਦੇ ਨਾਲ ਲੈਦੇ ਹੀ ਟ੍ਰੇਡ ਡੀਲ ਕਰ ਲੈਣੀ ਚਾਹੀਦੀ ਆ ਅਤੇ ਜੇ ਲੋੜ ਹੋਏਗੀ ਆ ਤਾਂ ਮੈਕਸੀਕੋ ਨਾਲ ਅਲੱਗ ਟ੍ਰੇਡ ਡੀਲ ਕਰ ਲਓ ਪਰ ਜਿਹੜਾ ਟ੍ਰਾਈਲੇਟਰਲ ਅਗਰੀਮੈਂਟ ਲਗਭਗ ਪਿਛਲੇ 30 ਤੋਂ ਚੱਲਦਾ ਆ ਰਿਹਾ ਫਰੀ ਟ੍ਰੇਡ ਦਾ ਅਜਿਹਾ ਨਾ ਕੀਤਾ ਜਾਵੇ ਹੁਣ ਕਿਉਂਕਿ ਮੈਕਸੀਕੋ ਇੱਕ ਚੋਰ ਮੋਰੀ ਬਣ ਗਈ ਹੈ ਚਾਈਨੀਜ਼ ਪ੍ਰੋਡਕਟਸ ਵਾਸਤੇ ਕਿਉਂਕਿ ਚਾਈਨਾ ਨੇ ਆਪਣੀਆਂ ਫੈਕਟਰੀਜ਼ ਮੈਕਸੀਕੋ ਦੇ ਵਿੱਚ ਲਗਾ ਕੇ ਫਿਰ ਜਿਹੜੀਆਂ ਚੀਜ਼ਾਂ ਉਹ ਸਿੱਧੇ ਤੌਰ 'ਤੇ ਚਾਈਨਾ ਤੋਂ ਬਗੈਰ ਕਿਸੇ ਟੈਰਿਫ ਤੋਂ ਬਗੈਰ ਕਿਸੇ ਡਿਊਟੀ ਤੋਂ ਨੌਰਥ ਅਮਰੀਕਨ ਮਾਰਕੀਟ ਦੇ ਵਿੱਚ ਆ ਨਹੀਂ ਸਕਦੀਆਂ ਮੈਕਸੀਕੋ ਦੇ ਵਿੱਚ ਲੱਗੀ ਚਾਈਨੀਜ਼ ਫੈਕਟਰੀ ਕਿਉਂਕਿ ਉੱਥੇ ਬਣਿਆ ਪ੍ਰੋਡਕਟ ਫਿਰ ਫਰੀ ਟ੍ਰੇਡ ਦੇ ਦਾਇਰੇ ਵਿੱਚ ਆ ਜਾਂਦਾ ਉਹਦੇ ਨਾਲ ਉਹ ਪ੍ਰੋਡਕਟਸ ਨੂੰ ਨੌਰਥ ਅਮਰੀਕਨ ਮਾਰਕੀਟ ਦੇ ਵਿੱਚ ਪੁਸ਼ ਕੀਤਾ ਜਾ ਰਿਹਾ ਜਿਹਦੇ ਕਰਕੇ ਨੌਰਥ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਜਿਹੜੀਆਂ ਮੈਨੂਫੈਕਚਰਿੰਗ ਜੋਬਸ ਨੇ ਉਹ ਇੰਪੈਕਟ ਹੋ ਰਹੀਆਂ ਨੇ
ਅਤੇ ਇਸ ਤੋਂ ਵੀ ਵੱਡਾ ਕਾਰਨ ਇਸ ਤਰ੍ਹਾਂ ਇਹ ਤਜਵੀਜ਼ ਰੱਖਣ ਦਾ ਕਾਰਨ ਇਸ ਤੋਂ ਵੀ ਵੱਡਾ ਇਹ ਹੈ ਕਿ ਡੋਨਲਡ ਟਰੰਪ ਹੁਣ ਰਾਸ਼ਟਰਪਤੀ ਬਣਨਗੇ ਅਮਰੀਕਾ ਦੇ ਵਿੱਚ ਬਣ ਗਏ ਨੇ ਪ੍ਰੈਜ਼ੀਡੈਂਟ ਇਲੈਕਟ ਨੇ
ਜੀ
ਉਹ ਮੈਕਸੀਕੋ ਤੋਂ ਬੜੇ ਨਾਰਾਜ਼ ਨੇ ਸੋ ਜਿਵੇਂ ਹੁੰਦਾ ਨਾ ਵੀ ਕਲਾਸ ਦੇ ਵਿੱਚ ਜਿਹੜਾ ਸ਼ਰਾਰਤੀ ਬੱਚਾ ਜਿਹਦੀ ਟੀਚਰ ਨਾਲ ਬਹੁਤੀ ਬਣਦੀ ਨਹੀਂ ਜਿਹਨੂੰ ਟੀਚਰ ਥੋੜੀ ਥੋੜੀ ਕਿਸੇ ਗੱਲ ਤੇ ਕਲਾਸ ਤੋਂ ਬਾਹਰ ਕੱਢ ਦਿਆ ਕਰਦਾ ਵੀ ਉਹਦੇ ਨਾਲ ਤੁਸੀਂ ਜ਼ਰੂਰੀ ਬੈਠਣਾ ਵੀ ਉਹਦੇ ਨਾਲ ਨਾ ਬੈਠੋ ਤੁਸੀਂ ਜਿਹੜਾ ਸਿਆਣਾ ਬੱਚਾ ਉਹਦੇ ਨਾਲ ਬੈਠੋ ਜਾਂ ਫਿਰ ਇਕੱਲੇ ਬਹਿ ਜਾਓ
ਇਕੱਲੇ ਬਹਿ ਜਾਓ
ਸੋ ਇਹਦੇ ਵਿੱਚ ਤਰਕ ਇਹ ਹੈ ਕਿ ਕੈਨੇਡਾ ਤੇ ਅਮਰੀਕਾ ਦੀ ਜਿਹੜੀ ਆਪਸੀ ਰਿਲੇਸ਼ਨਸ਼ਿਪ ਹੈ ਉਹ ਕਿਤੇ ਜ਼ਿਆਦਾ ਸੁਪੀਰੀਅਰ ਹੈ ਐਸ ਕੰਪੇਅਰ ਟੂ ਦ ਰਿਲੇਸ਼ਨਸ਼ਿਪ ਬਿਟਵੀਨ ਯੂ ਐਸ ਐਂਡ ਮੈਕਸੀਕੋ
ਬਸ ਜੀ ਡਾਲਰ ਵੈਲਿਊ ਵਾਈਜ਼ ਵੀ ਆਪਾਂ ਪਿਛਲੇ ਦਿਨੀ ਗੱਲ ਕਰਦੇ ਸੀ ਨਾ ਕਿ ਜਿਹੜਾ ਬਿਟਵੀਨ ਕੈਨੇਡਾ ਐਂਡ ਯੂ ਐਸ ਰੋਜ਼ਾਨਾ ਦਾ ਟ੍ਰੇਡ ਆ ਉਹ $3 billion ਦਾ ਬਿਟਵੀਨ ਰੋਜ਼ਾਨਾ ਬਿਟਵੀਨ ਕੈਨੇਡਾ ਐਂਡ ਮੈਕਸੀਕੋ ਸਾਲਾਨਾ ਟ੍ਰੇਡ $55 billion ਆ ਸੋ ਜਿੰਨਾ ਟ੍ਰੇਡ ਕੈਨੇਡਾ ਅਤੇ ਮੈਕਸੀਕੋ ਦਾ ਪੂਰੇ ਸਾਲ 'ਚ ਹੁੰਦਾ ਉਹਨਾਂ ਕੈਨੇਡਾ ਅਤੇ ਅਮਰੀਕਾ ਦਾ 18 ਦਿਨਾਂ 'ਚ ਹੀ ਹੋ ਜਾਂਦਾ ਸੋ ਦੈਟ ਇਜ਼ ਦਾ ਵੈਲਿਊ ਆਫ ਦੈਟ ਰਿਲੇਸ਼ਨਸ਼ਿਪ ਫਿਰ ਜਦੋਂ ਡੱਗ ਫੋਰਡ ਨੇ ਪਿਛਲੇ ਦਿਨੀ ਗੱਲ ਕੀਤੀ ਸੀ ਵਾਸੂ ਜੀ ਉਸ ਤੋਂ ਬਾਅਦ ਦੀ ਅਦਰ ਪ੍ਰੀਮੀਅਰ ਹੂ ਮੈਨਸ਼ਨਡ ਦ ਸੇਮ ਥਿੰਗ ਉਹ ਸਨ ਐਲਬਰਟਾ ਦੇ ਡੈਨੀਅਲ ਸਮਿਥ ਪਰ ਹੁਣ ਅਸੀਂ ਕੱਲ੍ਹ ਵੀ ਇਸ ਬਾਰੇ ਗੱਲ ਕਰ ਰਹੇ ਸੀ ਕਿ ਹੋਰ ਕਿਹੜੇ ਕਿਹੜੇ ਪ੍ਰੀਮੀਅਰ ਜਿਹਦੇ ਵਿੱਚ ਹਾਮੀ ਭਰਨਗੇ ਵੈਨ ਯੂ ਸੈਡ ਕਿ ਬ੍ਰਿਟਿਸ਼ ਕੋਲੰਬੀਆ ਨੂੰ ਵੀ ਸੋਚਣਾ ਚਾਹੀਦਾ ਕਿਉਂਕਿ ਸਾਡਾ ਸੋਫਟਵੁੱਡ ਲੰਬਰ ਵਾਲੀ ਜਿਹੜੀ ਇੰਡਸਟਰੀ ਆ ਉਹ ਅਮਰੀਕਾ ਦੇ ਨਾਲ ਯੂ ਐਸ ਦੇ ਨਾਲ ਜਿਹੜੀਆਂ ਉੱਥੇ ਟੈਰਿਫਸ ਲੱਗਦੀਆਂ ਨੇ ਸਾਡੀ ਇੱਥੇ ਇੰਡਸਟਰੀ ਨੂੰ ਪ੍ਰਭਾਵਿਤ ਕਰਦੀ ਆ ਉਹ ਬਸ ਜੀ ਡੱਗ ਫੋਰਡ ਜਿਹੜੇ ਕਿ ਕਾਉਂਸਲ ਆਫ ਦ ਫੈਡਰੇਸ਼ਨ ਭਾਵ ਸਾਰੇ ਪ੍ਰੀਮੀਅਰਸ ਦੇ ਜਿਹੜਾ ਗਰੁੱਪ ਆ ਉਸ ਦੇ ਪ੍ਰਧਾਨ ਨੇ ਕੱਲ ਉਹਨਾਂ ਨੇ ਗੱਲ ਆਖੀ ਕਹਿੰਦੇ ਸਾਰੇ ਪ੍ਰੀਮੀਅਰਸ ਨਾਲ ਗੱਲ ਹੋਈ ਸਾਰੇ ਮੰਨਦੇ ਨੇ ਇਸ ਲੌਜਿਕ ਨੂੰ
ਕਹਿੰਦੇ ਫੋਨ ਤੇ ਗੱਲਬਾਤ ਹੋਈ ਸਾਰੇ ਪ੍ਰੀਮੀਅਰਸ ਦੇ ਨਾਲ ਤੇ ਸਾਰੇ ਪ੍ਰੀਮੀਅਰਸ ਨੇ ਇਸ ਗੱਲ ਤੇ ਸਹਿਮਤੀ ਵਿਅਕਤ ਕੀਤੀ ਆ ਵੀ ਵਧੀਆ ਆਈਡੀਆ ਕਿ ਅਸੀਂ ਅਮਰੀਕਾ ਨੂੰ ਤਰਜੀਹ ਦਈਏ ਮੈਕਸੀਕੋ ਨੂੰ ਭਾਵੇਂ ਜੇ ਇਗਨੋਰ ਵੀ ਕਰਨਾ ਪੈਂਦਾ ਕਰ ਲਓ ਵੀ ਅਮਰੀਕਾ ਦੇ ਨਾਲ ਸਾਨੂੰ ਵਧੀਆ ਡੀਲ ਮਿਲ ਜਾਏ ਸਾਡੀ ਤਰਜੀਹ ਉਹ ਹੋਣੀ ਚਾਹੀਦੀ ਆ ਤੇ ਨਾਲ ਹੀ ਇਹਨਾਂ ਨੇ ਦੱਸਿਆ ਕਹਿੰਦੇ ਵੀ ਸਾਡੀ ਯੋਜਨਾ ਇਹ ਹੈ ਕਿ ਅਸੀਂ ਅਗਲੇ ਸਾਲ ਫਰਵਰੀ ਜਾਂ ਮਾਰਚ ਦੇ ਵਿੱਚ ਕਹਿੰਦੇ ਅਸੀਂ ਅਮਰੀਕਾ ਦਾ ਦੌਰਾ ਕਰਾਂਗੇ ਐਸ ਟੀਮ ਕੈਨੇਡਾ ਤੇ ਆਪਣੇ ਜਿਹੜੇ ਸਾਡੇ ਇੰਟਰਸਟ ਨੇ ਉਹਨਾਂ ਨੂੰ ਉੱਥੇ ਜਾ ਕੇ ਐਡਵੋਕੇਟ ਕਰਾਂਗੇ ਨਾਲ ਹੁਣ ਵਿਜੇ ਜੀ ਜਿਹੜੀ ਕਾਉਂਸਲ ਆਫ ਦ ਫੈਡਰੇਸ਼ਨ ਦੀ ਅਗਲੀ ਮੀਟਿੰਗ ਹੈ ਇਹ 15 ਤੇ 16 ਦਸੰਬਰ ਹੋਣੀ ਹੈ ਡੱਗ ਫੋਰਡ ਨੇ ਕੱਲ ਇਹ ਵੀ ਦੱਸਿਆ ਕਹਿੰਦੇ ਅਸੀਂ ਕੁਝ ਅਮੈਰੀਕਨ ਸਟੇਟਸ ਦੇ ਗਵਰਨਰਸ ਨੂੰ ਵੀ ਉਸ ਮੀਟਿੰਗ ਵਾਸਤੇ ਇਨਵਾਈਟ ਕੀਤਾ ਸੋ ਬਾਰਡਰ ਨਾਲ ਲੱਗਦੀਆਂ ਜਿਹੜੀਆਂ ਸਟੇਟਸ ਨੇ ਮੋਸਟ ਲਾਈਕਲੀ ਉਹਨਾਂ ਗਵਰਨਰਸ ਨੂੰ ਇਨਵਾਈਟ ਕੀਤਾ ਹੋਏਗਾ ਕਹਿੰਦੇ ਉਹਨਾਂ ਵਿੱਚੋਂ ਕਿੰਨੇ ਆਉਂਦੇ ਨੇ ਕਿੰਨੇ ਨਹੀਂ ਆਉਂਦੇ ਕਹਿੰਦੇ ਵੇਖਣ ਵਾਲੀ ਗੱਲ ਹੈ ਪਰ ਅਸੀਂ ਇਨਵਾਈਟ ਕੀਤਾ 15-16 ਦਸੰਬਰ ਇਹ ਮੀਟਿੰਗ ਹੋਣੀ ਤੇ ਉਹਦੇ ਵਿੱਚ ਕਹਿੰਦੇ ਅਸੀਂ ਜਿਹੜੇ ਸਾਡੇ ਦੋਨੋਂ ਮੁਲਕਾਂ ਦਾ ਆਪਸੀ ਟ੍ਰੇਡ ਰਿਲੇਸ਼ਨਸ਼ਿਪ ਹੈ ਉਹਦੇ ਬਾਰੇ ਕਹਿੰਦੇ ਅਸੀਂ ਗੱਲਬਾਤ ਕਰਨੀ ਹੈ
ਵਾਸੂ ਜੀ ਡਿਫੈਂਸ ਸਪੈਂਡਿੰਗ ਵਾਲੇ ਮਾਮਲੇ ਤੇ ਕੈਨੇਡਾ ਤੇ ਆਲਰੇਡੀ ਦਬਾਅ ਨਾਟ ਜਸਟ ਅਮਰੀਕਾ ਵੱਲੋਂ ਹੁਣ ਤੇ ਨੇਟੋ ਵੱਲੋਂ ਐਜ਼ ਐਨ ਅਲਾਇੰਸ ਦਬਾਅ ਪੈਣਾ ਸ਼ੁਰੂ ਹੋ ਗਿਆ ਕਿ ਜੀ ਡੀ ਪੀ ਦਾ 2% ਹਿੱਸਾ ਤੁਸੀਂ ਆਪਣਾ ਡਿਫੈਂਸ ਸਪੈਂਡਿੰਗ ਤੇ ਕਦੋਂ ਉਹ ਟਾਰਗੇਟ ਅਚੀਵ ਕਰੋਗੇ ਇਹ ਜਿਹੜੀ ਗੱਲ ਹੈਗੀ ਹੈ ਵੈਸੇ ਕਿ ਬਾਕੀ ਦੇ ਨੇਟੋ ਮੈਂਬਰ ਮੁਲਕ ਆਪਣਾ ਬਣਦਾ ਹਿੱਸਾ ਡਿਫੈਂਸ ਵਾਸਤੇ ਨਹੀਂ ਅਦਾ ਕਰ ਰਹੇ ਇਹ ਡੋਨਲਡ ਟਰੰਪ ਨੇ ਆਪਣੀ ਪਿਛਲੀ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਇਹ ਗੱਲ ਸ਼ੁਰੂ ਕੀਤੀ ਸੀ ਜਦੋਂ 2016 ਦੇ ਵਿੱਚ ਉਹ ਰਾਸ਼ਟਰਪਤੀ ਬਣੇ ਸੀ ਉਹ ਤੋਂ ਬਾਅਦ ਜਿਹੜੀ ਉਹ ਗੱਲ ਸੀ ਉਹ ਇਹ ਕਹਿ ਲਓ ਫਿਰ ਉਸ ਤੋਂ ਬਾਅਦ ਜੀਓਪੋਲੀਟੀਕਲ ਜੋ ਤਬਦੀਲੀਆਂ ਆਈਆਂ ਪਿਛਲੇ ਸਾਲਾਂ ਦੇ ਵਿੱਚ ਅਸੀਂ ਵੇਖਿਆ ਜਦੋਂ ਰਸ਼ੀਆ ਨੇ ਯੂਕਰੇਨ ਦੇ ਉੱਪਰ ਜਦੋਂ ਹਮਲਾ ਕੀਤਾ ਉਹ ਤੋਂ ਬਾਅਦ ਇਹ ਗੱਲ ਹੋਰ ਜ਼ਿਆਦਾ ਫੋਕਸ ਦੇ ਵਿੱਚ ਆ ਗਈ ਸੀ ਕਿ ਕਿਹੜੇ ਕਿਹੜੇ ਉਹ ਮੁਲਕ ਨੇ ਜਿਹੜੇ ਕਿ ਪ੍ਰੋਪਰਲੀ ਅਦਾਇਗੀ ਨਹੀਂ ਕਰ ਰਹੇ ਡਿਫੈਂਸ ਸਪੈਂਡਿੰਗ ਨਹੀਂ ਕਰ ਰਹੇ ਨੇਟੋ ਦੇ ਮੈਂਬਰਾਂ ਦੀ ਗਿਣਤੀ ਹੁਣ ਵੱਧ ਕੇ 32 ਹੋ ਗਈ ਹੈ 32 ਦੇ ਵਿੱਚੋਂ 23 ਅਜਿਹੇ ਸੀ ਜਿਨ੍ਹਾਂ ਬਾਰੇ ਦੱਸਿਆ ਸੀ ਨੇਟੋ ਦੇ 23 ਮੁਲਕ ਅਜਿਹੇ ਨੇ ਜਿਹੜੇ ਜਾਂ 2% ਦਾ ਆਪਣਾ ਟੀਚਾ ਹਾਸਲ ਕਰ ਲੈਣਗੇ ਜਾਂ 2% ਡਿਫੈਂਸ ਸਪੈਂਡਿੰਗ ਵਾਲਾ ਟਾਰਗੇਟ ਹਾਸਲ ਕਰਨ ਦੇ ਰਾਹ 'ਤੇ ਪਏ ਹੋਣਗੇ, ਪਰ ਕੈਨੇਡਾ ਉਹਨਾਂ 23 ਮੁਲਕਾਂ ਦੇ ਵਿੱਚੋਂ ਇੱਕ ਨਹੀਂ ਆ। ਕੈਨੇਡਾ ਨੇ ਵਸੂ ਜੀ 2% GDP ਦਾ ਆਪਣਾ ਹਿੱਸਾ ਡਿਫੈਂਸ ਸਪੈਂਡਿੰਗ ਦਾ 2032 ਤੱਕ ਹਾਸਲ ਕਰਨਾ। ਆ ਟਰੰਪ ਦੇ ਹੁਣ ਰਾਸ਼ਟਰਪਤੀ ਬਣਨ ਨਾਲ ਉਹ ਜਿਹੜੀ ਟਾਈਮਲਾਈਨ ਆ ਉਹ ਵੀ ਐਕਸਪੀਡਾਈਟ ਕਰਨੀ ਪੈਣੀ ਆ। ਸੋ ਗੱਲ ਸਿਰਫ ਅਮਰੀਕਾ ਦੇ ਨਾਲ ਸਿਰਫ ਇਕੱਲੀ ਟਰੇਡ ਦੀ ਨਹੀਂ ਆ, ਆ ਡਿਫੈਂਸ ਸਪੈਂਡਿੰਗ ਵਾਲਾ ਮੁੱਦਾ ਵੀ ਕੈਨੇਡਾ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਬਣਨ ਵਾਲਾ ਹੈ ਵਿਦ ਟਰੰਪ ਐਡਮਿਨਿਸਟ੍ਰੇਸ਼ਨ।
ਡਸ਼ਫੋਰਡ ਨੇ ਕੱਲ੍ਹ ਦੱਸਿਆ, ਕਹਿੰਦੇ ਸਾਰੇ ਪ੍ਰੀਮੀਅਰਸ ਨੇ ਇਸ ਗੱਲ 'ਤੇ ਸਹਿਮਤੀ ਵਿਅਕਤ ਕੀਤੀ ਹੈ ਕਿ ਕੈਨੇਡਾ ਨੂੰ ਇਹ 2% ਆਫ GDP ਵਾਲਾ ਡਿਫੈਂਸ ਟਾਰਗੇਟ ਸਪੈਂਡਿੰਗ ਦਾ ਇਹ ਅਚੀਵ ਕਰਨਾ ਚਾਹੀਦਾ ਵੀ ਜੇ ਅਸੀਂ ਡੋਨਲਡ ਟਰੰਪ ਤੋਂ ਇੱਕ ਵਧੀਆ ਟ੍ਰੇਡ ਡੀਲ ਐਕਸਪੈਕਟ ਕਰ ਰਹੇ ਹਾਂ ਤਾਂ ਸਾਨੂੰ ਨਾਲ ਉਹਨਾਂ ਨੂੰ ਕੋਈ ਤੋਹਫਾ ਵੀ ਦੇਣਾ ਪੈਣਾ ਵੀ ਇਹ ਖਾ ਦੇ ਖਾਤ ਲੈ, ਉਹਨਾਂ ਨੂੰ ਥੋੜਾ ਖੁਸ਼ ਵੀ ਕਰਨਾ ਪੈਣਾ, ਅਪੀਜ਼ ਵੀ ਕਰਨਾ ਪੈਣਾ। ਤੇ ਡੋਨਲਡ ਟਰੰਪ ਦੀ ਇੱਕ ਕਾਫੀ ਸਮੇਂ ਤੋਂ ਐਜ਼ ਯੂ ਮੈਂਸ਼ਨ ਉਹਨੇ ਪਿਛਲੀ ਐਡਮਿਨਿਸਟ੍ਰੇਸ਼ਨ ਤੋਂ ਹੀ ਉਹਨਾਂ ਦੀ ਇਹ ਮੰਗ ਰਹੀ ਹੈ ਕਿ ਕੈਨੇਡਾ ਆਪਣੀ ਡਿਫੈਂਸ ਸਪੈਂਡਿੰਗ ਵਧਾਵੇ। ਤੇ ਸੋ ਕਹਿੰਦੇ ਵੀ ਅਸੀਂ ਜੇਕਰ ਟ੍ਰੇਡ ਡੀਲ ਇਹ ਜਦੋਂ 2026 ਦੇ ਵਿੱਚ ਰੀਨੈਗੋਸ਼ੀਏਟ ਹੋਣੀ ਹੈ ਨਿਊ ਨੈਫਟਾ ਜਾਂ USMCA, ਉਸ ਤੋਂ ਪਹਿਲਾਂ ਹੀ ਅਸੀਂ ਆਪਣੀ ਡਿਫੈਂਸ ਸਪੈਂਡਿੰਗ ਨੂੰ ਵਧਾ ਕੇ 2% ਆਫ GDP ਜੇ ਕਰਾਂਗੇ ਤੇ ਉਹ ਕੈਨੇਡਾ ਦੇ ਇੰਟਰਸਟ ਵਿੱਚ ਹੋਏਗਾ। ਸਾਰੇ ਪ੍ਰੀਮੀਅਰਸ ਨੇ ਕੱਲ ਇਸ ਗੱਲ ਤੇ ਸਹਿਮਤੀ ਵਿਅਕਤ ਕੀਤੀ। ਡਗਫੋਰਡ ਨੇ ਕੱਲ ਦੱਸਿਆ,
ਵਾਸੂ ਜੀ ਜਿਹੜੀ ਉਹ ਇੱਕ ਲਿਸਟ ਅਨਾਊਂਸ ਕੀਤੀ ਜਾ ਰਹੀ ਹੈ ਜਿਹਦੇ ਉੱਪਰ GST ਮੁਆਫ ਹੋਣੀ ਆ 2 ਮਹੀਨਿਆਂ ਵਾਸਤੇ, ਉਹਦੇ ਵਿੱਚ ਖਿਡੌਣੇ ਨੇ, ਕਿਤਾਬਾਂ ਨੇ, ਵੀਡੀਓ ਗੇਮ ਕੌਨਸੋਲਸ ਵੀ ਨੇ ਤੇ ਕਾਰ ਸੀਟਸ, ਡਾਇਪਰਸ, ਬੱਚਿਆਂ ਦੇ ਕੱਪੜੇ, ਇਹਨਾਂ ਦੇ ਉੱਪਰ ਟੈਂਪਰੇਰੀ ਟੈਕਸ ਬ੍ਰੇਕ ਆ, ਹੋਰ ਵੀ ਜਿਹੜੀ ਅਨਾਊਂਸਮੈਂਟ ਅਜੇ ਚੱਲ ਰਹੀ ਆ। ਸੋ ਕਾਫੀ ਚੀਜ਼ਾਂ ਅਜੇ ਤੱਕ, ਵੀਡੀਓ ਗੇਮ ਕੌਨਸੋਲ ਮੈਨੂੰ ਨਵੀਂ ਚੀਜ਼ ਦਿਖੀ ਇਹਦੇ 'ਚ, ਬਾਕੀ ਚੀਜ਼ਾਂ ਤਾਂ ਆਪਾਂ ਪਹਿਲਾਂ ਮੈਨਸ਼ਨ ਕੀਤੀਆਂ ਹੀ ਨੇ। ਸੋ ਹੋਰ ਵੇਖਦੇ ਹਾਂ ਕੀ ਆਉਂਦਾ। ਤੇ ਉਹ $250 ਵਾਲੇ ਚੈੱਕ ਯੈਸ ਉਹ ਸਪਰਿੰਗ ਦੇ ਵਿੱਚੋਂ ਸ਼ੁਰੂ ਹੋਣਗੇ ਉਹਨਾਂ ਕੈਨੇਡੀਅਨਸ ਵਾਸਤੇ ਜਿਨ੍ਹਾਂ ਦੀ ਆਮਦਨ $1.5 ਲੱਖ ਤੋਂ ਪਾਰ ਜੀ। ਸੋ ਵੇਖਦੇ ਹਾਂ ਹੋਰ ਕੀ ਅਨਾਊਂਸਮੈਂਟਸ ਇਹਦੇ ਵਿੱਚ ਆਉਂਦੀਆਂ ਨੇ।
ਵਿਜੇ ਜੀ ਮੈਸੇਜ ਆਇਆ ਵਟਸਐਪ ਤੇ ਸੁਰੇਸ਼ ਕੁਮਾਰ ਸ਼ਰਮਾ ਜੀ ਦਾ, ਉਹ ਕਹਿ ਰਹੇ ਨੇ ਕਹਿੰਦੇ ਸਾਨੂੰ ਅਮਰੀਕਾ ਦੇ ਨਾਲ ਰਲ ਕੇ ਹੀ ਮੈਕਸੀਕੋ ਦੇ ਨਾਲ ਕਹਿੰਦੇ ਤਿੰਨਾਂ ਮੁਲਕਾਂ ਨੂੰ ਮਿਲਾ ਕੇ ਕਹਿੰਦੇ ਆਪਸ ਦੇ ਵਿੱਚ ਅਗਰੀਮੈਂਟ ਕਰਨਾ ਚਾਹੀਦਾ। ਕਾਰਨ ਉਹ ਕਹਿ ਰਹੇ ਨੇ ਵੀ ਕੈਨੇਡਾ ਦੇ ਵਿੱਚ ਬਹੁਤਾ ਜਿਹੜਾ ਪ੍ਰੋਡਿਊਸ ਆਉਂਦਾ ਉਹ ਮੈਕਸੀਕੋ ਤੋਂ ਆਉਂਦਾ। ਕਹਿੰਦੇ ਵੀ ਜੇ ਅਸੀਂ ਮੈਕਸੀਕੋ ਨੂੰ ਐਕਸਕਲੂਡ ਕਰਦੇ ਹਾਂ ਸਾਡੇ ਇੱਥੇ ਖਾਣ ਪੀਣ ਦੀਆਂ ਵਸਤਾਂ ਬਹੁਤ ਮਹਿੰਗੀਆਂ ਹੋ ਜਾਣਗੀਆਂ। ਇੱਕ ਤਾਂ ਕਾਰਨ ਇਹ ਹੈ, ਇੱਕ ਕਾਰਨ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਕਿ ਜੇਕਰ ਅਸੀਂ ਮੈਕਸੀਕੋ ਨੂੰ ਐਕਸਕਲੂਡ ਕਰ ਦਿੰਦੇ ਹਾਂ ਮੈਕਸੀਕੋ ਸਾਡੇ ਤੋਂ ਨਾਰਾਜ਼ ਹੋ ਕੇ ਕਿਤੇ ਚਾਈਨਾ ਦੇ ਨਾਲ ਨਾ ਲੱਗ ਜਾਏ, ਕਿਉਂਕਿ ਕਾਰਨ ਇਹੀ ਕਿਹਾ ਜਾ ਰਿਹਾ ਕਿ ਚਾਈਨੀਜ਼ ਕੰਪਨੀਆਂ ਬਹੁਤ ਜ਼ਿਆਦਾ ਇਨਵੈਸਟਮੈਂਟ ਕਰਨ ਦੀ ਪ੍ਰੋਮਿਸਿਸ ਕਰ ਰਹੀਆਂ ਨੇ ਕਿ ਖਾਸ ਤੌਰ ਤੇ ਇਲੈਕਟ੍ਰਿਕ ਵਹੀਕਲਸ ਬਾਰੇ ਗੱਲ ਹੁੰਦੀ ਹੈ। ਐਜ਼ ਆਫ ਟੂਡੇ ਮੈਕਸੀਕੋ ਦੇ ਵਿੱਚ ਕੋਈ ਵੀ ਚਾਈਨੀਜ਼ ਇਲੈਕਟ੍ਰਿਕ ਵਹੀਕਲ ਫੈਕਟਰੀ ਨਹੀਂ ਲੱਗੀ ਅਜੇ ਤੱਕ,
ਉਹ ਸਿਰਫ ਉੱਥੇ ਥਾਵਾਂ ਦੇਖਦੇ ਫਿਰਦੇ ਨੇ, ਸਾਈਟਸ ਵਗੈਰਾ ਲੱਭ ਰਹੇ ਨੇ
ਵਾਲੇ ਹੋਏ, ਚੈਰੀ ਵਾਲੇ ਹੋਏ, ਇਹ ਉੱਥੇ ਜਾ ਕੇ ਗੱਲਾਂ ਕਰ ਰਹੇ ਨੇ, ਕੰਸਿਡਰ ਕਰ ਰਹੇ ਨੇ, ਕਿਉਂਕਿ ਮੈਕਸੀਕੋ ਦੇ ਨਾਲ ਫਿਰ ਅਮਰੀਕਨ ਮਾਰਕੀਟ ਦੀ ਐਕਸੈਸ ਬਿਹਤਰ ਹੋ ਜਾਂਦੀ ਹੈ। ਬਟ ਦੈਟਸ ਨਾਟ ਟਰੂ ਓਨਲੀ ਫਾਰ ਚਾਈਨੀਜ਼ EV ਮੈਨੂਫੈਕਚਰਰਸ, ਜਿਹੜੇ ਜਰਮਨ, ਜੈਪਨੀਜ਼ ਤੇ ਕੋਰੀਅਨ ਆਟੋ ਮੈਨੂਫੈਕਚਰਰਸ ਨੇ ਉਹ ਵੀ ਮੈਕਸੀਕੋ ਦੇ ਵਿੱਚ ਬਹੁਤ ਦਿਲਚਸਪੀ ਦਿਖਾ ਰਹੇ ਨੇ। ਤੇ ਸੋ ਜੇ ਅਸੀਂ ਮੈਕਸੀਕੋ ਨੂੰ ਐਕਸਕਲੂਡ ਕਰ ਦਿੰਦੇ ਹਾਂ, ਉਹ ਮੈਕਸੀਕੋ ਨੂੰ ਅਸੀਂ ਆਈਸੋਲੇਟ ਕਰ ਦਿੰਦੇ ਹਾਂ, ਤਾਂ ਨੌਰਥ ਅਮੈਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਕਹਿ ਲਓ ਇੱਕ ਦਾਖਲਾ ਮਿਲ ਜਾਏਗਾ ਚਾਈਨਾ ਨੂੰ, ਤੇ ਸਾਡੇ ਗੁਆਂਢ ਵਿੱਚ ਆ ਕੇ ਬੈਠ ਜਾਏਗਾ, ਤੇ ਅਮਰੀਕਾ ਨੂੰ ਇਹ ਗੱਲ ਹਰਗਿਜ਼ ਬਰਦਾਸ਼ਤ ਨਹੀਂ ਹੋਏਗੀ।
ਤੇ ਸਾਊਥ ਅਮਰੀਕਾ ਦੇ ਵਿੱਚ ਜਿਹੜੇ ਬਾਕੀ ਦੇ ਲੈਟਿਨ ਅਮਰੀਕਨ ਕੰਟਰੀਜ਼ ਨੇ ਉਹਦੇ ਵਿੱਚ ਚਾਈਨਾ ਆਲਰੇਡੀ ਇਨਫਰਾਸਟ੍ਰਕਚਰ ਪ੍ਰੋਜੈਕਟਸ ਦੇ ਵਿੱਚ ਇਨਵੈਸਟ ਕਰਕੇ ਉਹਨਾਂ ਨੂੰ ਕਹਿ ਲਓ ਵੀ ਆਪਣੇ ਅਧੀਨ ਕਰਦਾ ਪਿਆ, ਉਹਨਾਂ ਨੂੰ ਆਪਣੀ ਉਹਨਾਂ ਨਾਲ ਦੋਸਤੀ ਬਣਾ ਰਿਹਾ।
ਯੂਰਪ ਦੇ ਵਿੱਚ ਨਹੀਂ ਹਟਦੇ ਪਏ,
ਯੂਰਪ ਨਹੀਂ ਹਟ ਰਹੇ,
ਅਫਰੀਕਾ, ਸਾਊਥ ਅਮਰੀਕਾ, ਏਸ਼ੀਆ, ਸਾਰਾ ਹੀ ਉਹਨਾਂ ਨੇ ਆਪਣੇ BRT ਦੇ ਨਾਲ ਕਵਰ ਕੀਤਾ,
ਗਲਬਾ ਪਾਇਆ ਹੋਇਆ। ਵਾਸੂ ਜੀ ਅੱਛਾ, ਵਾਸੂ ਜੀ ਜਿਹੜੀ ਆਹ 2 ਮਹੀਨੇ ਦੀ GST ਰਿਲੀਫ ਦਿੱਤੀ ਜਾਣੀ ਆ ਇਹ 14 ਦਸੰਬਰ ਤੋਂ ਲੈ ਕੇ 15 ਫਰਵਰੀ ਤੱਕ ਹੋਣੀ ਆ। ਸੋ ਇਟ ਕਿਕਸ ਇਨ December 14th। ਪ੍ਰੀਪੇਅਰਡ ਸੈਲਡਸ ਐਂਡ ਸੈਂਡਵਿਚਸ ਤੇ ਸਿਮਿਲਰ ਜਿਹੜੇ ਪ੍ਰੀ ਮੇਡ ਪਲੈਟਰਸ ਹੋਣਗੇ,
ਇਹ ਗੱਲ NDP ਨੇ ਕੀਤੀ ਸੀ ਜਗਮੀਤ ਸਿੰਘ ਦੀ ਸੂਚੀ ਦੇ ਵਿੱਚ ਵੀ ਪ੍ਰੀ ਪੈਕੇਜ ਜਿਹੜਾ ਪ੍ਰੀਪੇਅਰਡ ਫੂਡ ਹੈ ਉਹ ਸ਼ਾਮਲ ਸੀ,
ਕਿਉਂਕਿ ਜਦੋਂ ਹੁਣ ਹੋਲੀਡੇ ਸੀਜ਼ਨ ਦੌਰਾਨ ਕੋਈ ਪਾਰਟੀਜ਼ ਵਗੈਰਾ ਹੋਣੀਆਂ, ਗੈਟ ਟੁਗੈਦਰਸ ਹੋਣੀਆਂ, ਉਹਦੇ ਵਿੱਚ ਇਸ ਤਰ੍ਹਾਂ ਦਾ ਫੂਡ ਇਸਤੇਮਾਲ ਕੀਤਾ ਜਾਂਦਾ, ਹਨਾ, ਆਰਡਰ ਕੀਤਾ ਜਾਂਦਾ। ਡਾਈਨ ਇਨ ਟੇਕ ਆਊਟ ਤੇ ਡਿਲੀਵਰੀ ਆਫ ਰੈਸਟੋਰੈਂਟ ਮੀਲ, ਸੋ ਰੈਸਟੋਰੈਂਟ ਇੰਡਸਟਰੀ ਨੂੰ ਹੁਲਾਰਾ ਮਿਲ ਸਕਦਾ ਇਸ ਸਮੇਂ ਦੌਰਾਨ ਕਿ ਉਹਦੇ ਉੱਪਰ GST ਨਹੀਂ ਲੱਗੇਗੀ। ਬਾਕੀ ਵਾਸੂ ਜੀ ਕੇਕ, ਸਪਾਈਸ, ਡੋਨਟਸ, ਬਰਾਊਨੀਜ਼ ਤੇ ਪੇਸਟਰੀ ਆਈਟਮਸ ਵੀ GST ਤੋਂ ਰਹਿਤ ਹੋਣਗੀਆਂ 14 ਦਸੰਬਰ ਤੋਂ ਲੈ ਕੇ 15 ਫਰਵਰੀ ਵਿਚਕਾਰ। ਭਾਰ ਵੱਧ ਜਾਣਾ ਲੋਕਾਂ ਦਾ ਇਸ ਸਮੇਂ,
ਬੀਅਰ ਤੇ ਵਾਈਨ ਵੀ ਹੈ
ਅੱਗੇ ਆ ਰਿਹਾ। ਬੀਅਰ, ਵਾਈਨ, ਸੀਡਰਸ, ਕੂਲਰਸ ਐਂਡ ਸਰਟਨ ਨੋਨ ਐਲਕੋਹੋਲਿਕ ਡਰਿੰਕਸ ਤੇ ਉਹਨਾਂ ਦੇ ਉੱਪਰ ਵੀ ਇਹ ਨਹੀਂ ਹੋਏਗਾ। ਕੈਂਡੀਜ਼, ਚੋਕਲੇਟ, ਗਮ ਐਂਡ ਰਿਲੇਟਡ ਸਵੀਟਸ, ਉਹਦੇ ਉੱਪਰ GST ਨਾ ਲੱਗੂ। ਚਿਪਸ, ਚੀਜ਼ ਪਫਸ, ਬਾਕੀ ਖਾਣ ਪੀਣ ਦੀਆਂ, ਆਈਸਕ੍ਰੀਮ ਤੇ ਵੀ ਨਹੀਂ ਲੱਗੇਗੀ ਜੀ GST। ਫਰੂਟ ਬਾਰਸ, ਗਰਨੋਲਾ ਪ੍ਰੋਡਕਟਸ, ਬਾਕੀ ਟੋਇਜ਼ ਤੇ ਲੈਗੋ ਤੇ GST ਨਹੀਂ ਲੱਗੇਗੀ। ਬੱਚਿਆਂ ਦੇ ਕੱਪੜਿਆਂ ਤੇ ਫੁੱਟਵੇਅਰ ਤੇ ਕਾਰ ਸੀਟਸ, ਡਾਇਪਰਸ, ਉੱਤੇ ਨੋ ਜੀਐਸਟੀ
ਕਾਰ ਸੀਟਾਂ ਤਾਂ ਲੈਣੀਆਂ ਹੁਣ
ਕਾਰ ਸੀਟਾਂ ਛੱਡ ਮੈਂ ਕੁਛ ਕਹਿਣ ਲੱਗਿਆ ਰਹਿਣ ਮੈਂ ਕਿਹਾ ਇਫ ਇਟ ਇਜ਼ ਲੈਸ ਦੈਨ ਅ ਮੰਥ ਵਾਪਸ ਮੋੜ ਦਿਓ ਪਰ ਅੱਜ ਨਹੀਂ ਜੀਐਸਟੀ ਤੇ ਮਹੀਨੇ ਬਾਅਦ ਰਿਲੀਫ ਤਾਂ ਹਲੇ ਤਿੰਨ ਹਫ਼ਤੇ ਪਏ ਨੇ ਕਿ ਕਿਨ ਹੋਣ ਨੂੰ ਵਾਟ ਅਬਾਊਟ ਦੈਟ
ਚਾਹੀਦੀਆਂ
ਜੀ ਐਨੀਵੇ
ਅੱਛਾ ਡਾਇਪਰਸ ਇਜ਼ ਐਨ ਆਨਗੋਇੰਗ ਪ੍ਰੋਸੈਸ
ਰਾਈਟ ਵੀਡੀਓ ਗੇਮ
ਫਾਰਮੂਲਾ ਹੈ ਦੇ ਵਿੱਚ ਬੱਚਿਆਂ ਦਾ
ਆਈ ਡੋਨਟ ਸੀ ਦੈਟ ਨਹੀਂ
ਉਹ ਨਹੀਂ ਹੈ
ਫਾਰਮੂਲਾ ਨਹੀਂ ਆ
ਜਦੋਂ ਬੱਚਿਆਂ ਵਾਸਤੇ ਸਭ ਤੋਂ ਜ਼ਿਆਦਾ ਅਸੈਂਸ਼ਲ ਜੇ ਕੋਈ ਚੀਜ਼ ਹੈ ਦੈਟਸ ਦ ਬੇਬੀ ਫਾਰਮੂਲਾ
ਦੈਟਸ ਬੇਬੀ ਫਾਰਮੂਲਾ ਨਾਟ ਗੇਮਿੰਗ
ਉਹ ਤਾਂ ਹਾਂ ਗੇਮਿੰਗ ਕਨਸੋਲਸ ਤੋਂ ਇੰਪੋਰਟੈਂਟ
ਵੀਡੀਓ ਗੇਮਸ ਕਨਸੋਲਸ ਤੇ ਕੰਟਰੋਲਰਸ ਦੇ ਉੱਪਰ ਵੀ ਨਹੀਂ ਲੱਗੇਗੀ ਜੀ ਜੀਐਸਟੀ ਜਿਗਸੋ ਪਜ਼ਲਸ ਐਂਡ ਬੋਰਡ ਐਂਡ ਕਾਰਡ ਗੇਮਸ ਫਾਰ ਆਲ ਏਜਸ
ਅੱਛਾ
ਹਾਂ ਸੱਪ ਸੀੜੀ ਖੇਡੋ ਉੱਤੇ ਜੀਐਸਟੀ ਨਹੀਂ ਲੱਗਣੀ ਪ੍ਰਿੰਟ ਨਿਊਜ਼ ਪੇਪਰਸ ਖਰੀਦਦਾ ਕੌਣ ਅੱਜ ਕੱਲ੍ਹ ਵੈਸੇ ਐਂਡ ਸਿਲੈਕਟ ਟਾਈਪਸ ਆਫ ਬੁੱਕਸ ਉਹਨਾਂ ਦੇ ਉੱਪਰ ਵੀ ਜੀਐਸਟੀ ਨਹੀਂ ਲੱਗਣੀ ਤੇ ਕ੍ਰਿਸਮਸ ਟ੍ਰੀਜ਼ ਨੈਚੁਰਲ ਔਰ ਆਰਟੀਫਿਸ਼ਲ ਉਹਨਾਂ ਦੇ ਉੱਪਰ ਵੀ ਜੀਐਸਟੀ ਨਹੀਂ ਲੱਗੇਗੀ ਪਰ ਇਹ ਕਿਕ ਇਨ ਹੋਣੀਆਂ ਵੰਸ ਅਗੇਨ 14 ਦਸੰਬਰ ਤੋਂ ਇਹ ਟੈਂਪਰੇਰੀ ਜੀਐਸਟੀ ਰਿਲੀਫ ਲਾਗੂ ਹੋਏਗਾ ਤੇ 15 ਫਰਵਰੀ 2025 ਤੱਕ ਜਾਰੀ ਰਹੇਗਾ
ਗੇਮਾਂ ਗੁੰਮਾਂ ਖੇਡੋ ਸਰਕਾਰ ਨੂੰ ਬਹੁਤੇ ਸਵਾਲ ਨਾ ਪੁੱਛੋ
ਫੈਡਰਲ ਸਰਕਾਰ ਮੁਤਾਬਕ $1.6 billion ਵਾਸਤੇ ਜੀ ਕੋਸਟ ਆਣੀ ਹੈ ਜੀ ਤੇ ਇਹਦੇ ਨਾਲ ਇੱਕ ਪਰਿਵਾਰ ਨੂੰ ਫੈਮਿਲੀ ਸਪੈਂਡਿੰਗ ਜੇ ਹਾਫ ਜਿਨ੍ਹਾਂ ਨੇ ਦੋ ਜੇ ਹੋਲੀਡੇ ਸੀਜ਼ਨ ਦੌਰਾਨ ਜਾਂ 2 ਮਹੀਨੇ ਜੇ ਕਿਸੇ ਨੇ $2,000 ਖਰਚਣਾ ਸੀ ਤਾਂ 2,000 ਦੇ ਉੱਪਰ 5% $100 ਦੀ ਬੱਚਤ ਹੋਣੀ ਆ ਓਵਰ ਅ ਪੀਰੀਅਡ ਆਫ 2 months ਅਤੇ ਬਾਕੀ 18.7 million ਅਜਿਹੇ ਕੈਨੇਡੀਅਨਸ ਹੋਣਗੇ ਜਿਨ੍ਹਾਂ ਨੂੰ $250 ਦੀ ਉਹ ਰੀਬੇਟ ਵਾਲਾ ਚੈੱਕ ਆਏਗਾ ਕਿਉਂਕਿ ਇਹ ਉਹਨਾਂ ਲੋਕਾਂ ਨੂੰ ਮਿਲਣੇ ਨੇ ਪੈਸੇ ਜਿਨ੍ਹਾਂ ਨੇ 2023 ਦੇ ਵਿੱਚ ਕੰਮ ਕੀਤਾ ਸੀ ਐਂਡ ਅਰਨਡ ਅਪ ਟੂ $150,000
ਸੋ ਪਰਸਨ ਔਰ ਹਾਊਸ ਹੋਲਡ
ਇੰਡੀਵਿਜੁਅਲ ਸੋ ਇਹ ਵਾਸੂ ਜੀ ਭਾਵੇਂ ਪੈਸੇ ਆਉਣੇ ਨੇ ਅਗਲੇ ਸਾਲ ਪਰ ਇਹ 2024 ਟੈਕਸ ਈਅਰ ਦੇ ਉੱਪਰ ਬੇਸ ਨਹੀਂ ਹੋਣਗੇ ਇਸ ਸਾਲ ਦੇ ਟੈਕਸ ਦੇ ਉੱਪਰ ਬੇਸ ਨਹੀਂ ਹੋਣਗੇ ਇਹ 2023 ਵਾਲੇ ਟੈਕਸ ਈਅਰ ਤੇ ਆਧਾਰਿਤ ਹੋਣਗੇ ਸੋ ਆਲ ਕੈਨੇਡੀਅਨਸ ਹੂ ਵਰਕਡ ਇਨ 2023 ਐਂਡ ਅਰਨਡ ਅਪ ਟੂ $150,000 ਆਫਟਰ ਟੈਕਸਿਸ ਉਹਨਾਂ ਨੂੰ ਅੱਛਾ ਆਫਟਰ ਟੈਕਸਿਸ 1,50,000
ਆਫਟਰ ਟੈਕਸਿਸ
ਹਾਂ ਮਤਲਬ ਇਹ
ਕਾਫੀ
ਜ਼ਿਆਦਾ ਹੋ ਗਿਆ ਇਫ ਦਿਸ ਇਜ਼ ਟਰੂ ਕਿਉਂਕਿ $1.5 million ਤਾਂ ਫਿਰ ਕਿਉਂਕਿ ਵਾਸੂ ਜੀ 18.7 million ਕੈਨੇਡੀਅਨ ਜੇ ਕਹਿ ਰਹੇ ਨੇ ਕੁਆਲੀਫਾਈ ਕਰਨਗੇ ਯਾਰ 41 million ਪਾਪੂਲੇਸ਼ਨ ਆ ਉਹ ਚੋਂ ਕੁਛ ਕਿੰਨਾ ਇੱਕ ਸਿਗਨੀਫੀਕੈਂਟ ਪੋਰਸ਼ਨ ਰਿਟਾਇਰਡ ਲੋਕਾਂ ਦਾ ਕਿੰਨਾ ਸਿਗਨੀਫੀਕੈਂਟ ਪੋਰਸ਼ਨ ਬੱਚਿਆਂ ਦਾ ਇਹ ਤਕਰੀਬਨ ਸਾਰਿਆਂ ਨੂੰ ਜਾ ਰਿਹਾ
ਸਾਰੇ ਵੋਟਰਸ ਨੂੰ
ਇਹ ਤਕਰੀਬਨ ਸਾਰਿਆਂ ਨੂੰ ਚੈੱਕ ਜਾ ਰਿਹਾ
ਤੁਸੀਂ ਦੇਖੋ ਵੋਟਰਸ ਕਿੰਨੇ ਨੇ ਜਨਸੰਖਿਆ ਨਾ ਦੇਖੋ
ਹਾਂ ਯੈਸ ਉਹਦੇ ਮੁਤਾਬਕ ਇਹ ਸਾਰੀ ਗੱਲ ਹੋਣੀ ਆ ਬਾਕੀ NDP ਵਾਲੇ ਕ੍ਰੈਡਿਟ ਲੈ ਰਹੇ ਨੇ ਆਪਾਂ ਪਹਿਲਾਂ ਗੱਲ ਕੀਤੀ ਆ ਵਾਸੂ ਜੀ ਕੁਇਕਲੀ ਗੱਲ ਕਰੀਏ ਅੱਜ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੱਲੋਂ ਅਰੈਸਟ ਵਾਰੰਟ ਇਸ਼ੂ ਕੀਤੇ ਗਏ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਂ 'ਤੇ ਉਹਨਾਂ ਦੇ ਸਾਬਕਾ ਮਿਨਿਸਟਰ ਆਫ ਡਿਫੈਂਸ ਯੋਆਵ ਗੈਲੈਂਟ ਦੇ ਨਾਂ 'ਤੇ ਅਤੇ ਨਾਲ ਹੀ ਹਮਾਸ ਦੇ ਇੱਕ ਜਿਹੜੇ ਲੀਡਰ ਸਨ ਮੁਹੰਮਦ ਡੈਫ ਵਾਜ਼ ਦ ਪਰਸਨ ਜਦੋਂ October 7, 2023 ਨੂੰ ਇਜ਼ਰਾਈਲ ਦੇ ਉੱਪਰ ਹਮਲਾ ਹੋਇਆ ਸੀ ਜਦੋਂ ਉਹ ਅਟੈਕ ਕੀਤਾ ਗਿਆ ਸੀ ਹਮਾਸ ਵੱਲੋਂ ਉਸ ਅਟੈਕ ਦੇ ਵਿੱਚ ਸ਼ਾਮਲ ਉਸ ਨੂੰ ਪਲਾਨ ਕਰਨ ਵਾਲੇ ਵਿਅਕਤੀਆਂ ਦੇ ਵਿੱਚੋਂ ਇੱਕ ਮੁਹੰਮਦ ਡੈਫ ਦਾ ਨਾਂ ਸੀ ਸੋ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੱਲੋਂ ਭਾਵੇਂ ਇਹ ਜਾਰੀ ਤਾਂ ਕਰ ਦਿੱਤੇ ਗਏ ਨੇ ਅਰੈਸਟ ਵਾਰੰਟਸ ਪਰ ਵਾਸੂ ਜੀ ਅਸੀਂ ਪਹਿਲਾਂ ਵੀ ਵੇਖਿਆ ਕਿ ਇਹੋ ਜਿਹੇ ਅਰੈਸਟ ਵਾਰੰਟਸ ਦਾ ਕੋਈ ਬਹੁਤਾ ਅਸਰ ਹੋਇਆ ਨਹੀਂ ਕਰਦਾ ਇਹਨਾਂ ਨੇ ਅਰੈਸਟ ਵਾਰੰਟ 'ਤੇ ਵਲਾਦੀਮਿਰ ਪੁਤਿਨ ਦਾ ਵੀ ਜਾਰੀ ਕੀਤਾ ਸੀ ਫੋਰ ਵਾਰ ਕ੍ਰਾਈਮਸ ਇਨ ਯੂਕਰੇਨ ਅਟੈਕਿੰਗ ਯੂਕਰੇਨ ਪਰ ਵਲਾਦੀਮਿਰ ਪੁਤਿਨ ਬੀਤੇ ਸਮੇਂ ਦੇ ਵਿੱਚ ਰੀਸੈਂਟਲੀ ਮੰਗੋਲੀਆ ਜਾ ਕੇ ਆਏ ਮੰਗੋਲੀਆ ਇਜ਼ ਅ ਮੈਂਬਰ ਆਫ ਦੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਅਤੇ ਉੱਥੇ ਉਹਨਾਂ ਨੂੰ ਕੋਈ ਅਰੈਸਟ ਵਗੈਰਾ ਕੀਤਾ ਨਹੀਂ ਸੀ ਗਿਆ ਜਿਹੜੇ ਹੁਣ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦੇ ਖਿਲਾਫ਼ ਵੀ ਇਹਨਾਂ ਨੇ ਇਹ ਵਾਰੰਟ ਜਾਰੀ ਕੀਤਾ ਉਹਦਾ ਵੀ ਅਸਰ ਕੋਈ ਹੋਣ ਵਾਲਾ ਹੈ ਨਹੀਂ ਇਜ਼ਰਾਈਲ ਤੇ ਮੈਂਬਰ ਵੀ ਨਹੀਂ ਹੈਗਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦਾ
ਤੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਕੋਈ ਆਪਣੀ ਪੁਲਿਸ ਫੋਰਸ ਨਹੀਂ ਹੈਗੀ ਜਿਹਦੇ ਨਾਲ ਜਾ ਕੇ ਉਹ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਾ ਸਕਣ ਜਾਂ ਕਰ ਸਕਣ ਤੇ ਇਹਦੇ ਨਾਲ ਜੇ ਵਲਾਦੀਮਿਰ ਪੁਤਿਨ ਦੀ ਮੂਵਮੈਂਟ ਦੇ ਉੱਤੇ ਕੋਈ ਫਰਕ ਪਿਆ ਤੇ ਸਿਰਫ ਇੰਨਾ ਪਿਆ ਕਿ ਜਿਵੇਂ ਹੁਣ G20, G7 ਜਿਹੜੇ ਕੋਈ ਸੰਮੇਲਨ ਹੋਏ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ICC ਦੇ ਮੈਂਬਰਸ ਨੇ ਤੇ ਰਵਾਇਤੀ ਤੌਰ ਤੇ ਰਸ਼ੀਆ ਦੇ ਐਲਾਈਜ਼ ਨਹੀਂ ਹੈਗੇ ਉੱਥੇ ਉਹ ਵਿਜ਼ਿਟ ਨਹੀਂ ਕਰ ਪਾ ਰਹੇ ਮੰਗੋਲੀਆ ਭਾਵੇਂ ICC ਦਾ ਮੈਂਬਰ ਹੈ ਪਰ ਉਹ ਰਵਾਇਤੀ ਤੌਰ ਤੇ ਰਸ਼ੀਆ ਦਾ ਐਲਾਈ ਰਿਹਾ ਤੇ ਉੱਥੇ ਉਹ ਜਾਏ ਔਰ ਮੰਗੋਲੀਆ ਵਾਲਿਆਂ ਐਕਸਪੈਕਟੇਸ਼ਨ ਮੰਗੋਲੀਆ ਤੋਂ ਇਹ ਸੀ ਕਿ ਉਹ ਅਰੈਸਟ ਕਰਨਗੇ ਉਹਨਾਂ ਨੂੰ ਕਿਉਂਕਿ ਉਹ ICC ਦੇ ਮੈਂਬਰ ਮੁਲਕ ਨੇ
ਤੇ ਕਿਉਂਕਿ ਇੰਟਰਨੈਸ਼ਨਲ ਕੋਰਟ ਕ੍ਰਿਮੀਨਲ ਕੋਰਟ ਦਾ ਇੱਕ ਆਊਟਸਟੈਂਡਿੰਗ ਵਾਰੰਟ ਆ ਤੇ ਜੇ ਤੁਸੀਂ ਉਸ ਕੋਰਟ ਦੇ ਮੈਂਬਰ ਹੋ ਕਿਸੇ ਕੋਈ ਵੀ ਵਿਅਕਤੀ ਜਿਹਦੇ ਖਿਲਾਫ਼ ਵਾਰੰਟ ਜਾਰੀ ਹੋਇਆ ਫਿਰ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤੁਹਾਡੇ ਤੋਂ ਐਕਸਪੈਕਟ ਕੀਤਾ ਜਾਂਦਾ
ਪਰ ਉਹਨਾਂ ਨੇ ਨਹੀਂ ਕੀਤਾ
ਜਿਹਨੂੰ ਅਰੈਸਟ ਕਰੋਗੇ ਹਾਂ
ਉਹਨਾਂ ਨੇ ਅਰੈਸਟ ਕੀਤਾ ਨਹੀਂ ਸੋ ਉਸ ਤੋਂ ਲੱਗਿਆ ਵੀ ਜਿਹੜਾ ਅਰੈਸਟ ਵਾਰੰਟ ICC ਦਾ ਇਹਦੀ ਤਾਂ ਫਿਰ ਗ੍ਰੈਵਿਟੀ ਹੋਰ ਘੱਟ ਗਈ
ਜੀ
ਹੁਣ ਜੇ ਆਪਾਂ ਦੇਖੀਏ ਕਿ ਬੈਂਜਾਮਿਨ ਨੇਤਨਯਾਹੂ ਦੇ ਖਿਲਾਫ਼ ਇਸ ਤਰ੍ਹਾਂ ਦਾ ਅਰੈਸਟ ਵਾਰੰਟ ਆਇਆ ਤੇ ਬੈਂਜਮਿਨ ਨੇਤਨਯਾਹੂ ਇਜ਼ਰਾਈਲ ਦਾ ਸਭ ਤੋਂ ਵੱਡਾ ਐਲਾਈ ਹੈ ਅਮਰੀਕਾ, ਤੇ ਇੱਦਾਂ ਲੱਗੇਗਾ ਵੀ ਸ਼ਾਇਦ ਹੁਣ ਅਮਰੀਕਾ ਵਿਜ਼ਿਟ ਨਹੀਂ ਕਰ ਸਕਣਗੇ, ਪਰ ਨਹੀਂ, ਕਿਉਂਕਿ ਅਮਰੀਕਾ ICC ਦਾ ਮੈਂਬਰ ਹੀ ਨਹੀਂ,
ਅਮਰੀਕਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦਾ, ਜਿਵੇਂ ਇਜ਼ਰਾਈਲ ਮੈਂਬਰ ਨਹੀਂ ਹੈ ਉਵੇਂ ਹੀ ਅਮਰੀਕਾ ਵੀ ਮੈਂਬਰ
ਨਹੀਂ ਹੈ, ਪਰ ਫਰਾਂਸ, ਬ੍ਰਿਟਨ ਐਂਡ ਕੈਨੇਡਾ ਅਸੀਂ ICC ਦੇ ਮੈਂਬਰ ਹੈਗੇ ਹਾਂ। ਸੋ ਇਹਦੇ ਨਾਲ ਥੋੜਾ ਜਿਹਾ ਇਹ ਹੋਏਗਾ ਕਿ ਬੈਂਜਮਿਨ ਨੇਤਨਯਾਹੂ ਹੁਣ ਫਰਾਂਸ, ਬ੍ਰਿਟਨ ਜਾਂ ਕੈਨੇਡਾ ਨਹੀਂ ਜਾ ਸਕਣਗੇ।
ਪਰ ਵਾਸੂ ਜੀ, ਇਹਦੇ ਨਾਲ ਇਜ਼ਰਾਈਲ ਤੇ ਦੇਖੋ ਹਮਾਸ ਦੀ ਜਿਹੜੀ ਆਈਸੋਲੇਸ਼ਨ ਆ ਉਹ ਹੋਰ ਜ਼ਿਆਦਾ ਵੱਧ ਗਈ ਆ। ਇਹਦੇ ਨਾਲ ਇਹ ਵੀ ਤੇ ਖਤਰਾ ਪੈਦਾ ਹੋ ਗਿਆ ਨਾ ਕਿ ਜਿਹੜੀ ਹੁਣ ਉਹ ਸੀਜ਼ ਫਾਇਰ ਦੀ ਗੱਲ ਚੱਲਦੀ ਸੀ ਜਾਂ ਕੋਈ ਰੈਜ਼ੋਲਿਊਸ਼ਨ ਦੀ ਗੱਲ ਚੱਲਦੀ ਸੀ, ਕਿਤੇ ਉਹ ਰੈਜ਼ੋਲਿਊਸ਼ਨ ਵਾਲੀ ਗੱਲ ਹੋਰ ਜ਼ਿਆਦਾ ਨਾ ਮੁਸ਼ਕਲ ਹੋ ਜਾਵੇ। ਅੱਛਾ, ਜਿਹੜੇ ਕਈ ਹਮਾਸ ਦੇ ਅਧਿਕਾਰੀ ਖਿਲਾਫ, ਮੁਹੰਮਦ ਡਾਇਫ ਖਿਲਾਫ ਜਿਹੜਾ ਅਰੈਸਟ ਵਾਰੰਟ ਜਾਰੀ ਕੀਤਾ ਗਿਆ, ਇਜ਼ਰਾਈਲ ਦਾ ਦਾਅਵਾ ਇਹ ਹੈ ਕਿ ਮੁਹੰਮਦ ਡਾਇਫ ਨੂੰ ਆਲਰੇਡੀ ਇੱਕ ਹਮਲੇ ਦੇ ਵਿੱਚ ਉਹ ਐਲੀਮੀਨੇਟ ਕਰ ਚੁੱਕੇ ਨੇ, ਖਤਮ ਮਾਰ ਚੁੱਕੇ ਨੇ। ਅਦਾਲਤ ਦਾ ਇਹ ਕਹਿਣਾ, ਕਹਿੰਦੇ ਕੋਈ ਵਿਅਕਤੀ ਜ਼ਿੰਦਾ ਹੈ ਜਾਂ ਮੁਰਦਾ ਹੈ ਇਹ ਨਿਰਧਾਰਤ ਕਰਨਾ ਅਦਾਲਤ ਦਾ ਕੰਮ ਨਹੀਂ ਆ, ਸਾਡਾ ਤਾਂ ਕੰਮ ਹੈਗਾ ਅਰੈਸਟ ਵਾਰੰਟ ਜਾਰੀ ਕਰਨਾ। ਅਤੇ ਇਹ ਜਿਹੜੇ ICC ਦੇ ਚੀਫ ਪ੍ਰੋਸੀਕਿਊਟਰ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ, ਕਰੀਮ ਖਾਨ, ਉਹਨਾਂ ਵੱਲੋਂ ਇਹ ਰਿਕੁਐਸਟ ਦਾਇਰ ਕੀਤੀ ਗਈ ਸੀ। ਉਹਨਾਂ ਦਾ ਇਹ ਕਹਿਣਾ, ਜਿਹੜੇ ਇਜ਼ਰਾਈਲ ਦੇ ਖਿਲਾਫ ਉਹਨਾਂ ਨੇ ਰਿਕੁਐਸਟ ਦੇ ਵਿੱਚ ਇਹ ਲਿਖਿਆ ਸੀ ਕਿ ਇਹਨਾਂ ਨੇ ਜਾਣ ਬੁੱਝ ਕੇ ਗਾਜ਼ਾ ਦੇ ਵਿੱਚ ਬੈਂਜਮਿਨ ਨੇਤਨਯਾਹੂ ਨੇ ਜਾਣ ਬੁੱਝ ਕੇ ਲੋਕਾਂ ਦੀਆਂ ਮੁਸ਼ਕਲਾਂ ਵਧਾਉਣ ਦੇ ਵਾਸਤੇ ਉਹਨਾਂ 'ਤੇ ਹਮਲਾ ਤਾਂ ਕੀਤਾ ਸੋ ਕੀਤਾ, ਪਰ ਜਿਹੜੀਆਂ ਬੇਸਿਕ ਨੈਸੈਸਿਟੀਜ਼ ਸੀਗੀਆਂ, ਫੂਡ, ਵਾਟਰ, ਇਲੈਕਟ੍ਰੀਸਿਟੀ, ਮੈਡੀਕਲ ਸਪਲਾਈਜ਼, ਉਹਨਾਂ ਦਾ ਰਾਹ ਵੀ ਜਾਣ ਬੁੱਝ ਕੇ ਢੱਕਿਆ ਹੈ। ਇਸ ਕਰਕੇ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਦੇ ਚਾਰਜ ਹੇਠ ਆ ਜਿਹੜੇ ਅਰੈਸਟ ਵਾਰੰਟ ਨੇ ਇਹ ਜਾਰੀ ਕੀਤੇ ਗਏ।
ਚੀਫ ਪ੍ਰੋਸੀਕਿਊਟਰ ਨੇ ਪਹਿਲਾਂ ਯਾਹੀਆ ਸਿਨਵਾਰ ਤੇ ਇਸਮਾਇਲ ਹਾਨੀਆ ਦਾ ਵੀ ਨਾਮ ਵਿੱਚ ਸ਼ਾਮਲ ਕੀਤਾ ਸੀ, ਪਰ ਉਹਨਾਂ ਦੀ ਬਾਅਦ ਵਿੱਚ ਮੌਤ ਦੀ ਪੁਸ਼ਟੀ ਹੋ ਗਈ ਸੀ ਤੇ ਸੋ ਉਹਨਾਂ ਦੇ ਨਾਮ ਵਿੱਚੋਂ ਕੱਢ ਲਏ ਗਏ ਬਾਹਰ, ਪਰ ਮੁਹੰਮਦ ਡੈਫ ਦੇ ਨਾਮ ਨੂੰ ਲੈ ਕੇ ਅਜੇ ਵੀ ਉਹ ਐਂਬੀਗਿਊਟੀ ਬਣੀ ਹੋਈ ਹੈ। ਸੋ ਇਸ ਕਰਕੇ ਉਹਨਾਂ ਦਾ ਨਾਮ ਉਹਨਾਂ ਦੇ ਖਿਲਾਫ ਅਰੈਸਟ ਵਾਰੰਟ ਜਾਰੀ ਜ਼ਰੂਰ ਕੀਤਾ ਗਿਆ, ਪਰ ਮੇਨ ਹੈਡਲਾਈਨ ਇਹੀ ਹੈ ਕਿ ਬੈਂਜਮਿਨ ਨੇਤਨਯਾਹੂ ਤੇ ਉਹਨਾਂ ਦੇ ਸਾਬਕਾ ਡਿਫੈਂਸ ਮਿਨਿਸਟਰ ਯੋਵ ਗਲਾਂਟ ਉਹਨਾਂ ਦੇ ਖਿਲਾਫ ਅਰੈਸਟ ਵਾਰੰਟ ਜਾਰੀ ਹੋਏ ਨੇ।
ਜੀ ਵਾਸੂ ਜੀ, ਹੁਣ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਉਹ ਯਾਰ, ਤੁਸੀਂ ਇੱਕ ਸਟੋਰੀ ਪੜ੍ਹੀ, ਮੈਂ ਨਾ ਡਿਟੇਲ ਉਹਦੀ ਮਾੜੀ ਜਿਹੀ ਦੇਖੀ ਸੀ, ਹੋਰ ਖਬਰਾਂ ਹੋਰ ਕਾਫੀ ਭਾਰੀ ਭਰਕਮ ਸੀਗੀਆਂ ਅੱਜ। ਉਹ ਯਾਰ, ਡਕ ਟੇਪ ਦੇ ਨਾਲ ਇੱਕ ਉਹ ਬਨੈਨਾ ਲਗਾਇਆ ਹੋਇਆ ਮਾਡਰਨ ਆਰਟ ਦੇ ਤੌਰ ਤੇ, ਉਹ ਖਬਰੇ $5-6 million ਦਾ ਵਿਕ ਗਿਆ ਹੋਇਆ,
ਤੇ ਉਹ ਬਨਾਨਾ ਕੋਈ ਕਹਿੰਦੇ ਉਹ ਜਿਹੜਾ ਉਹ ਤੁਹਾਨੂੰ ਜੇ ਤੁਸੀਂ ਉਹ ਪੀਸ ਆਫ ਆਰਟ ਖਰੀਦਦੇ ਹੋ ਉਹ ਬਨਾਨਾ ਤੁਹਾਨੂੰ ਆਪ ਚੇਂਜ ਕਰਨਾ ਪੈਣਾ, ਕਿਉਂਕਿ ਉਹ ਤਾਂ ਗਲ ਜਾਏਗਾ 2-4 ਦਿਨਾਂ ਬਾਅਦ, ਹਫ਼ਤੇ ਬਾਅਦ, ਤੇ ਉਹਨੂੰ ਤੁਹਾਨੂੰ ਅਪਡੇਟ ਆਪਣੇ ਆਪ ਕਰਨਾ ਪੈਣਾ, ਨਹੀਂ ਤਾਂ ਫਿਰ ਉਹ ਬੋ ਮਾਰੇਗਾ।
ਆਪਾਂ ਯਾਰ ਕੋਈ ਦੇਖੀਏ, ਕੋਈ ਕ੍ਰੀਏਟੀਵਿਟੀ ਇਹੀ ਜਿਹੀ ਲਾ ਕੇ। ਦੇਖੋ ਬਨਾਨਾ ਤਾਂ ਹੋ ਚੁੱਕਾ, ਕੋਈ ਕੱਢਦੇ ਆ ਕੋਈ
ਸੇਬ ਸੰਤਰਾ,
ਸੇਬ ਸੰਤਰਾ ਲਾ ਕੇ ਕੋਈ, ਹਨਾ, ਡਕ ਟੇਪ ਨਾਲ, ਤੇ ਉਹ ਕੋਈ ਮਾਡਰਨ ਆਰਟ ਆ, ਇਹ ਕਨਸੈਪਚੁਅਲ ਆਰਟ ਆ,
ਠੀਕ ਹੈ,
ਕਮਾਲ ਹੀ ਹੋਈ ਜਾਂਦੀ ਯਾਰ।
ਕਿੰਨੇ ਮਿਲੀਅਨ ਦਾ ਹੈਗਾ ਤੁਸੀਂ ਕੱਢ ਲਿਆ ਨੰਬਰ
ਯਾਰ? ਮੈਂ ਹੁਣ ਜੋ ਮੈਨੂੰ ਲੱਗਿਆ, ਮੈਂ ਸੁਣਿਆ ਜ਼ਿਆਦਾ ਸੀ, ਪਰ ਇਹ ਕਹਿ ਰਹੇ ਨੇ ਵੀ $1.5 million ਦਾ ਵਿਕਿਆ।
ਡੇਢ ਮਿਲੀਅਨ ਥੋੜਾ, ਇੱਕ ਕੇਲੇ ਦਾ
ਯਾਰ,
ਥੋੜੀ ਜਿਹੀ ਡਕ ਟੇਪ
ਯਾਰ, ਇਹ ਜ਼ਿਆਦਾ ਤਾਂ ਵਿਕਿਆ ਇਹ, ਆਈ ਐਮ ਪ੍ਰੀਟੀ ਸ਼ੋਰ $1.5 million ਕਿਤੇ ਇਹਦੀ ਰਿਜ਼ਰਵ ਪ੍ਰਾਈਸ ਨਾ ਹੋਵੇ। ਆਈ ਥਿੰਕ ਇਟ ਸੋਲਡ ਫੋਰ ਅਲੋਟ ਮੋਰ ਮਨੀ, ਪਰ ਕਮਾਲ ਹੈ ਯਾਰ, ਵੈਸੇ ਹੱਦ ਹੀ ਆ। ਡਕ ਟੇਪ ਬਨਾਨਾ ਸੈਲਸ ਫੋਰ $6.2 million ਐਟ ਆਰਟ ਆਕਸ਼ਨ,
ਸਹੀ ਹੈ
ਵੀਰੇ, $6.2 million ਦਾ ਵਿਕ ਗਿਆ ਇਹ। ਤੇ ਇੱਕ ਬੰਦੇ ਨੇ ਕੰਮ ਕੀ ਕੀਤਾ, ਡਕ ਟੇਪ ਖਰੀਦੀ, ਕਿੰਨੇ ਦੀ ਆਉਂਦੀ ਆ, ਉਹ ਵੀ ਏਦਾਂ ਨੀ ਵੀ ਪੂਰੀ ਡਕ ਟੇਪ ਨਾਲ ਕਮਰਾ ਭਰਤਾ।
ਅਸੀਂ ਕਿਹੜੇ ਕੰਮਾਂ ਚ ਪਏ ਹੋਏ ਆ ਕਿ ਮੈਕਸੀਕੋ ਤੋਂ ਅਸੀਂ ਡੀਲ ਕਰ ਲਓ, ਸਹੀ, ਨਹੀਂ ਤਾਂ ਕੇਲੇ ਮਹਿੰਗੇ ਹੋ ਜਾਣਗੇ। ਉਹ ਦੇਖੋ $6.2 million ਦਾ ਇੱਕ ਕੇਲਾ ਵਿਕ ਗਿਆ,
$6.2 million, ਐਂਡ ਆਈ ਬਿਲੀਵ ਇਹਦੇ ਵਿੱਚ ਪਤਾ ਨੀ ਆਕਸ਼ਨ ਹਾਊਸ ਦੀ ਫੀਸ ਸ਼ਾਮਲ ਹੈ ਕਿ ਨਹੀਂ, ਆਕਸ਼ਨ ਹਾਊਸ ਦੀ ਫੀਸ ਇਹਦੇ ਵਿੱਚ ਕਿਤੇ ਜ਼ਿਆਦਾ ਹੋਰ ਲਹਿਦੀ ਹੋਇਆ ਕਰਦੀ ਆ।
ਪਹਿਲਾਂ ਜਦੋਂ ਮੈਂ ਦੇਖਿਆ ਨਾ ਇਹ ਪੀਸ ਆਫ ਆਰਟ, ਮੈਨੂੰ ਲੱਗਿਆ ਵੀ ਕੇਲਾ ਵੀ ਨਾ ਉਹਨਾਂ ਨੇ ਮੇਬੀ ਪੇਂਟ ਕੀਤਾ ਹੋਏਗਾ ਜਾਂ ਉਹਦਾ ਕੋਈ ਸਟਰਕਚਰ ਬਣਾਇਆ ਹੋਏਗਾ, ਸਕਲਪਚਰ ਆ ਮੇਬੀ, ਕੁਛ ਇਸ ਤਰ੍ਹਾਂ ਦਾ।
ਸੋ ਇਹ
ਕਹਿੰਦੇ ਨਹੀਂ, ਉਹ ਫਰੈਸ਼ ਬਨਾਨਾ ਹੀ ਆ, ਉਹਨੂੰ ਤੁਹਾਨੂੰ ਅਪਡੇਟ ਕਰਨਾ ਪੈਣਾ।
ਹਾਂ, ਸੋ ਦੇ ਸੋਲਡ ਐਟ ਸੌਥਬੀਜ਼ ਆਕਸ਼ਨ ਇਨ ਨਿਊਯਾਰਕ ਸਿਟੀ।
ਸੋ ਡਕ ਟੇਪ ਉਤਾਰ ਕੇ ਫਿਰ ਵਿੱਚ ਬਨਾਨਾ ਲਾ ਕੇ ਫਿਰ ਡਕ ਟੇਪ ਲਾਣੀ ਪਏਗੀ?
ਪਤਾ ਨਹੀਂ ਯਾਰ, ਕੋਸਕੋ ਜਾਂਦੇ ਆ
ਆਪਾਂ ਵਿਜੇ ਜੀ, ਆਪਣੇ ਘਰ ਲਾਈਏ ਇੱਕ,
ਐ ਕਰਦੇ ਹਾਂ ਕੋਸਕੋ ਜਾਂਦੇ ਹਾਂ ਤੇ ਕੋਸਕੋ ਤੋਂ ਖਰੀਦ ਕੇ ਸਬਜ਼ੀਆਂ ਸੁਬਜ਼ੀਆਂ, ਮੈਂ ਕਹਿੰਦਾ ਪੂਰੀ ਫੁਲਵਾੜੀ ਲਾ ਦਿੰਦੇ
ਹਾਂ, ਕੀ
ਹਾਂ
ਸਾਰੇ ਲਾ ਦਿਓ, ਸੇਬ, ਸੰਤਰੇ, ਸਭ ਕੁਝ,
ਬਸ ਬਸ ਜਿਹਨੂੰ ਜੋ ਪਸੰਦ।
ਕਹਿੰਦਾ ਦਿਸ ਇਜ਼ ਆਵਰ ਫਰੂਟ ਵਾਲ,
ਦਿਸ ਇਜ਼ ਆਰ ਫਰੂਟ, ਦਿਸ ਇਜ਼ ਆਰ, ਹਾਂ, ਕ੍ਰੀਏਟਿਵ,
ਨਾਮ ਸੋਹਣਾ ਜਿਹਾ ਰੱਖਿਆ,
ਕਨਸੈਪਚੁਅਲ ਕ੍ਰੀਏਟਿਵ, ਥੋੜਾ ਇਲਿਟਰੇਸ਼ਨ ਕਰਦੇ ਹਾਂ ਨਾ, ਕਨਸੈਪਚੁਅਲ ਕ੍ਰੀਏਟਿਵ,
ਇੱਥੇ ਮੀਟਿੰਗ ਕਰਦੇ
ਹਾਂ, ਇੱਥੇ ਮੀਟਿੰਗ ਕਰਦੇ ਹਾਂ, ਇੱਥੇ ਬਹਿੰਦੇ ਹਾਂ ਆਪਾਂ। ਜੇ $6-6 million ਦਾ ਡਕ ਟੇਪ ਲਾ ਕੇ ਇੱਦਾਂ ਕੇਲਾ ਵਿਕਦਾ ਯਾਰ ਇੱਥੇ ਸੌਥਬੀਜ਼ ਆਕਸ਼ਨ ਦੇ ਵਿੱਚ, ਤੇ ਫਿਰ ਮਾੜਾ ਕੀ ਆ?
ਤੂੰ ਮੈਨੂੰ ਜਾਣਦੇ, ਹੁਣ ਮੈਂ ਸ਼ਾਮ ਦੀ ਤਿਆਰੀ ਵੀ ਕਰਨੀ।
ਤੁਸੀਂ ਕੋਸਕੋ ਜਾਓ,
ਮੈਨੂੰ ਮੇਰਾ ਕੰਮ ਚ ਜੀ ਨਹੀਂ ਲੱਗਣਾ,
ਬਸ ਤੁਸੀਂ ਕੋਸਕੋ ਜਾਓ।
$6.2 million ਦਾ ਕੇਲਾ, ਅਸੀਂ ਲੱਗੇ ਮੈਕਸੀਕੋ ਨਾਲ ਡੀਲ ਕਰ ਲਓ, ਪ੍ਰੋਡਿਊਸ ਸਸਤਾ ਹੋ ਜਾਏਗਾ, ਮਹਿੰਗਾ ਹੋ ਜਾਏਗਾ, ਉਹ ਨਾ ਭਾਈ।
ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ।